ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਸੁਖ ਮੰਗਲ ਕਲਿਆਣ ਸਹਿਜ ਧੁਨਾ, ਪ੍ਰਭ ਕੇ ਚਰਨ ਨਿਹਾਰਿਆ, ਰੱਖਣਹਾਰ ਰਾਖੇ ਉਬਾਰਕ, ਸਤਿਗੁਰ ਤਾਪ ਉਤਾਰਿਆ, ਸੁਖ ਮੰਗਲ ਕਲਿਆਣ ਸਹਿਜ ਧੁਨਾ, ਪ੍ਰਭ ਕੇ ਚਰਨ ਨਿਹਾਰਿਆ, ਰੱਖਣਹਾਰ ਰਾਖੇ ਉਬਾਰਕ, ਸਤਿਗੁਰ ਤਾਪ ਉਤਾਰਿਆ, ਉਬਰੇ ਸਤਿਗੁਰ ਕੀ ਸਰਣਾਈ, ਜਾ ਕੀ ਸੇਵਨਾ ਬਿਰਥੀ ਜਾਈ, ਰਹਾਉ ਘਰ ਮਹਿ ਸੁਖ ਬਾਹਰ ਫੁੰਨ ਸੁਖਾ, ਪ੍ਰਭ ਆਪਣੇ ਭਏ ਦਇਆਲਾ, ਨਾਨਕ ਬਿਘਨ ਨ ਲਾਗੈ ਕੋ, ਮੇਰਾ ਪ੍ਰਭ ਹੋਆ ਕਿਰਪਾਲਾ, ਘਰ ਮਹਿ ਸੁਖ ਬਾਹਰ ਫੁੰਨ ਸੁਖਾ, ਪ੍ਰਭ ਆਪਣੇ ਭਏ ਦਇਆਲਾ, ਨਾਨਕ ਬਿਘਨ ਨ ਲਾਗੈ ਕੋ, ਮੇਰਾ ਪ੍ਰਭ ਹੋਆ ਕਿਰਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ। ਸਤਿਗੁਰ ਵਿੱਚੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੈ ਲੱਗੇ, ਡੂਬੇ ਸੇਵਣ ਜਾ ਰਿਹਾ। ਸਤਿਗੁਰੂ ਹੈ ਬੋਹਿਥਾ, ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਤੁਧਿਆ ਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉਂ ਨਾ ਜਾਣੈ ਮੇਰਾ। ਜੁਗੋ ਜੁਗ ਅਟਲ, ਚਵਰ ਛਤਰ ਤਖ ਦੇ ਮਾਲਕ, ਜ਼ਹਰਾ ਜ਼ਹੂਰ ਅਤੇ ਹਾਜ਼ਰਾ ਹਜ਼ੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਇਮਾਨ ਅਤੇ ਦੂਰ ਨੇੜੇ ਆਪਣੇ ਘਰਾਂ ਵਿੱਚ ਬੈਠ ਕੇ ਟੀਵੀ ਚੈਨਲ ਦੇ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਾਹਿਬਾਂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਗੁਰੂ ਕਾ ਮੁੱਖ ਵਾਕ ਮਾਨਯੋਗ ਸਿੰਘ ਸਾਹਿਬ ਜੀ ਨੇ ਸਰਵਣ ਕਰਾਇਆ ਸੀ, ਉਸ ਦਾ ਪਾਠ ਆਪ ਜੀ ਮਾਨਯੋਗ ਭਾਈ ਸਾਹਿਬ ਜੀ ਪਾਸੋਂ ਸਰਵਣ ਕਰ ਰਹੇ ਸੀ। ਆਓ ਆਪਾਂ ਮਿਲ ਕੇ ਗੁਰੂ ਕੇ ਇਸ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰੀਏ। ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨ ਨੂੰ ਪਵਿੱਤਰ ਕਰਨ ਦੇ ਲਈ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਸਤਨਾਮ। ਭਾਈ ਗੁਰਦਾਸ ਜੀ ਨੇ ਆਪਣੀ ਪਾਵਨ ਰਚਨਾ ਦੇ ਅੰਦਰ ਵਾਹਿਗੁਰੂ ਜੀ ਦੀ ਇਸ ਬਣਾਈ ਰਚਨਾ ਦਾ ਜ਼ਿਕਰ ਕਰਦਿਆਂ ਜੋ ਮਨੁੱਖ ਨੂੰ ਵਡਿਆਈ ਪਰਮਾਤਮਾ ਨੇ ਦਿੱਤੀ ਹੈ ਅਤੇ ਮਨੁੱਖ ਦੀ ਉਸ ਵਡਿਆਈ ਪ੍ਰਤੀ ਜੋ ਅਗਿਆਨਤਾ ਹੈ ਉਸ ਦਾ ਜ਼ਿਕਰ ਕਰਦਿਆਂ ਬੜੇ ਪਿਆਰੇ ਬਚਨ ਕਹੇ ਨੇ। ਖਾਣੀ ਬਾਣੀ ਯੁੱਗ ਚਾਰ ਲੱਖ ਚੁਰਾਸੀ ਜੋਨ ਉਪਾਈ, ਉੱਤਮ ਜੋਨ ਵਿਖਾਣੀਏ ਮਾਨਸ ਜੋਨ ਦੁਲਭ ਵਿਖਾਈ, ਸਭ ਜੂਨੀ ਕਰ ਵਸ ਤੇ ਮਾਨਸ ਨੂੰ ਦਿੱਤੀ ਵਡਿਆਈ। ਭਾਈ ਸਾਹਿਬ ਜੀ ਕਹਿੰਦੇ ਪਰਮਾਤਮਾ ਨੇ ਚਾਰ ਖਾਣੀਆਂ ਬਣਾ ਕੇ, ਚਾਰ ਬਾਣੀਆਂ ਬਣਾ ਕੇ ਇਹ ਧਰਤੀ ਬਣਾਈ ਹੈ, 84 ਲੱਖ ਜੂਨਾਂ ਬਣਾਈਆਂ ਨੇ। ਇਹ ਜੋ ਪ੍ਰਚਲਿਤ ਉਸ ਵੇਲੇ ਦੀ ਧਾਰਮਿਕ ਦੁਨੀਆ ਅੰਦਰ ਚਰਚਾ ਸੀ ਉਸ ਦਾ ਜ਼ਿਕਰ ਭਾਈ ਸਾਹਿਬ ਜੀ ਨੇ ਕੀਤਾ। ਵੈਸੇ ਗੁਰਬਾਣੀ ਦਾ ਬਚਨ ਕਿ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ, ਭਾਈ ਸਾਹਿਬ ਜੀ ਕਹਿੰਦੇ ਕਿ ਪਰਮਾਤਮਾ ਨੇ ਖਾਣੀਆਂ ਬਣਾ ਕੇ, ਬਾਣੀਆਂ ਬਣਾ ਕੇ, 84 ਲੱਖ ਜੂਨਾਂ ਬਣਾ ਕੇ ਉਹਦੇ ਵਿੱਚ ਇੱਕ ਮਨੁੱਖਾ ਦੇਹੀ ਬਣਾਈ ਹੈ ਅਤੇ ਸਭ ਤੋਂ ਉੱਤਮ ਦੇਹੀ ਬਣਾਈ ਹੈ। ਸਭ ਜੂਨੀ ਕਰ ਵਾਸਤੇ ਸਮਾਨਸ ਨੂੰ ਦਿੱਤੀ ਵਡਿਆਈ, ਮਨੁੱਖ ਨੂੰ ਏਡੀ ਵੱਡੀ ਵਡਿਆਈ ਦਿੱਤੀ ਕਿ ਬਾਕੀ ਸਾਰੀਆਂ ਜੂਨਾਂ ਇਹਦੇ ਅਧੀਨ ਕਰ ਦਿੱਤੀਆਂ। ਪਰ ਜਦ ਮਨੁੱਖਤਾ ਵੱਲ ਨਜ਼ਰ ਮਾਰੀ, ਮਾਨਯੋਗ ਭਾਈ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਹਿਣਗੇ ਬਹੁਤੇ ਮਾਨਸ ਜਗਤ ਵਿੱਚ ਪਰਾਧੀਨ ਕਿਸ ਸਮਝ ਨਾ ਆਈ। ਬਹੁਤ ਸਾਰੇ ਉਹ ਲੋਕ ਨੇ ਜਿਨ੍ਹਾਂ ਨੂੰ ਆਪਣੀ ਉੱਤਮਤਾ ਦਾ, ਆਪਣੀ ਵਡਿਆਈ ਦਾ, ਆਪਣੇ ਰੁਤਬੇ ਦਾ ਪਤਾ ਹੀ ਨਹੀਂ ਹੈ, ਉਹ ਦੂਸਰੀਆਂ ਜੂਨਾਂ ਦੇ ਗੁਲਾਮ ਹੋ ਕੇ ਫਿਰ ਰਹੇ ਨੇ। ਮਨੁੱਖਾ ਦੇਹੀ ਉੱਤਮ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਿ ਇਸ ਧਰਤੀ ਮੈਂ ਤੇਰੀ ਸਿਕਦਾਰੀ, ਪਰ ਇਸ ਧਰਤੀ ਦਾ ਇਹ ਸਰਮੌਰ ਵਿਅਕਤੀ ਜਿਹੜੇ ਪੱਥਰਾਂ ਨੂੰ ਮੱਥੇ ਟੇਕੀ ਜਾ ਰਿਹਾ, ਪਸ਼ੂਆਂ ਦੀ ਪੂਜਾ ਕਰਦਾ, ਬੰਦਾ ਬੰਦੇ ਨੂੰ ਮੱਥੇ ਟੇਕੀ ਚੱਲਿਆ ਜਾ ਰਿਹਾ, ਕਬਰਾਂ ਨੂੰ ਮੱਥੇ ਟੇਕ ਰਿਹਾ, ਇਹ ਕੋਈ ਵਡਿਆਈ ਤਾਂ ਨਹੀਂ ਨਾ। ਕਹਿਣਗੇ ਇਸ ਦੁਨੀਆ ਜਦੋਂ ਮੈਂ ਦੇਖਦਾ ਹਾਂ ਬਹੁਤੇ ਮਾਨਸ ਜਗਤ ਵਿੱਚ ਪਰਾਧੀਨ ਕਿਸ ਸਮਝ ਨਾ ਆਈ। ਬਹੁਤੇ ਮਨੁੱਖਾਂ ਨੂੰ ਆਪਣੀ ਵਡਿਆਈ ਦੀ ਸਮਝ ਨਹੀਂ ਹੈ, ਆਪਣੇ ਆਪ ਦਾ ਗਿਆਨ ਨਹੀਂ ਹੈ। ਅਗਲੀ ਗੱਲ ਉਹਨਾਂ ਨੇ ਹੋਰ ਕੀ, ਕਹਿਣਗੇ ਤਿਸ ਮੈਂ ਸੋ ਅਧੀਨ ਜੋ ਮੰਦੀ ਕਮੀ ਜਨਮ ਗਵਾਈ। ਇਹਨਾਂ 'ਚੋਂ ਇੱਕ ਹੋਰ ਨਿਗਰ ਗਏ ਉਹ ਲੋਕ ਨੇ ਜਿਹੜੇ ਮੰਦੇ ਕੰਮਾਂ ਮਗਰ ਲੱਗ ਕੇ ਆਪਣਾ ਹੀਰੇ ਵਰਗਾ ਜਨਮ ਅਕਾਰਥ ਹੀ ਗਵਾਈ ਜਾਂਦੇ ਨੇ। ਕੋ ਨਸ਼ਿਆਂ ਮਗਰ ਲੱਗ ਗਿਆ, ਵਿਕਾਰਾਂ ਮਗਰ ਲੱਗ ਗਿਆ, ਔਗਣਾਂ ਮਗਰ ਲੱਗ ਗਿਆ। ਕਹਿਣਗੇ ਕਿ ਮਨੁੱਖਾ ਦੇ ਹੀ ਹੀਰੇ ਵਰਗਾ ਇਹ ਸਮਾਂ ਵਾਹਿਗੁਰੂ ਜੀ ਨੇ ਦਿੱਤਾ ਸੀ, ਮੰਦੀ ਕਮੀ ਜਨਮ ਗਵਾਈ। ਪਰ ਜੇ ਵਾਹਿਗੁਰੂ ਜੀ ਦੀ ਮਿਹਰ ਹੋ ਜਾਏ, ਕਹਿਣਗੇ ਸਾਧ ਸੰਗਤ ਸੰਗਤ ਦੇ ਵੁੱਠੀਆਂ 84 ਲੱਖ ਫੇਰ ਮਿਟਾਈ। ਜ਼ਿੰਦਗੀ ਅੰਦਰ ਸਤ ਸੰਗਤ ਮਿਲ ਜਾਏ, ਗੁਰੂ ਦੀ ਹਜ਼ੂਰੀ ਮਿਲ ਜਾਏ, ਇਹ ਸਤ ਸੰਗਤ ਦੀ ਗੁਰੂ ਦੀ ਰਹਿਮਤ ਹੋ ਜਾਏ, 84 ਲੱਖ ਜੂਨਾਂ ਦਾ ਗੇੜ ਹੀ ਕੱਟਿਆ ਜਾਂਦਾ। ਕਿਉਂਕਿ ਗੁਰ ਸ਼ਬਦੀ ਵੱਡੀ ਵਡਿਆਈ, ਗੁਰੂ ਦੇ ਸ਼ਬਦ ਦੇ ਰਾਹੀਂ ਮਨੁੱਖ ਨੂੰ ਬਹੁਤ ਵੱਡੀ ਵਡਿਆਈ ਮਿਲਦੀ ਹੈ। ਮਾਨਵਤਾ ਦੇ ਵਿੱਚ ਬਹੁਤ ਸਾਰੇ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਦੁਖੀ ਕਿਉਂ ਹਾਂ, ਜ਼ਿੰਦਗੀ ਕਾਹਦੇ ਲਈ ਮਿਲੀ ਹੈ। ਅੱਜ ਦਾ ਜੋ ਪਾਵਨ ਮੁੱਖ ਵਾਕ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਆਪਾਂ ਸਰਵਣ ਕਰ ਰਹੇ ਸਾਂ, ਇਸ ਦੇ ਅੰਦਰ ਸਤਿਗੁਰੂ ਜੀ ਨੇ ਜ਼ਿਕਰ ਹੀ ਇਸ ਗੱਲ ਦਾ ਕੀਤਾ ਕਿ ਦੁੱਖਾਂ ਤੋਂ ਬਚਣ ਦਾ ਇੱਕੋ ਇੱਕ ਸਾਧਨ ਹੈ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਆ ਜਾਈਏ। ਪਰਮਾਤਮਾ ਨੇ ਇਹ ਜਗਤ ਬਣਾ ਕੇ ਮਨੁੱਖਾ ਦੇਹੀ ਦੇ ਕੇ ਫਿਰ ਗੁਰੂ ਨੂੰ ਇਸ ਜਗਤ ਵਿੱਚ ਭੇਜੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਮੁੱਖ ਵਾਕ ਦੇ ਰਾਹੀਂ ਜਿਵੇਂ ਸਾਨੂੰ ਆਪਣੀ ਜ਼ਿੰਦਗੀ ਦੀ ਮਹਾਨਤਾ ਨੂੰ ਜਾਣ ਕੇ ਦੁੱਖਾਂ ਤੋਂ ਉਭਰਨ ਦਾ ਰਸਤਾ ਦਰਸਾ ਰਹੇ ਨੇ,
ਆਓ ਆਪਾਂ ਮਿਲ ਕੇ ਗੁਰੂ ਕੇ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ। ਫਿਰ ਰਸਨਾ ਨੂੰ ਪਵਿੱਤਰ ਕਰਨ ਲਈ ਮੁੱਖ ਤੋਂ ਉਚਾਰਨ ਕਰੀਏ। ਸਤਨਾਮ
ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ।
ਸੋਰਠ ਰਾਗ ਦਾ ਇਹ ਪਾਵਨ ਮੁੱਖ ਵਾਕ ਜੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਅੰਕ 619 'ਤੇ ਅੰਕਿਤ ਹੈ। ਇਹਦੀ ਵਿਚਾਰ ਕਰਨ ਦੇ ਲਈ ਪਹਿਲਾਂ ਸਾਨੂੰ ਰਹਾਉ ਦੀ ਪੰਕਤੀ 'ਤੇ ਧਿਆਨ ਕੇਂਦਰਿਤ ਕਰਨਾ ਪਏਗਾ, ਫਿਰ ਸ਼ਬਦ ਦੀ ਵਿਚਾਰ ਸਾਨੂੰ ਸਹਿਜੇ ਪਤਾ ਲੱਗ ਜਾਏਗੀ।
ਉਬਰੇ ਸਤਿਗੁਰ ਕੀ ਸਰਣਾਈ।
ਗੁਰੂ ਸਾਹਿਬ ਜੀ ਕਹਿੰਦੇ ਕਿ ਜਿਹੜੇ ਗੁਰੂ ਦੀ ਹਜ਼ੂਰੀ 'ਚ ਆ ਗਏ ਨਾ, ਉਹ ਉਭਰ ਗਏ, ਬਚ ਗਏ, ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਸਵਾਲ ਹੈ ਕਿ ਕਾਹਦੇ ਤੋਂ ਬਚਣਾ ਹੈ? ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਕਿ ਬਾਜ ਗੁਰੂ ਡੁੱਬਾ ਜੱਗ ਸਾਰਾ। ਗੁਰੂ ਦੇ ਗਿਆਨ ਤੋਂ ਬਿਨਾਂ ਸਾਰਾ ਜਗਤ ਹੀ ਡੁੱਬ ਰਿਹਾ, ਵਿਕਾਰਾਂ ਵਿੱਚ ਡੁੱਬ ਰਿਹਾ, ਦੁੱਖਾਂ ਵਿੱਚ ਡੁੱਬ ਰਿਹਾ। ਮਨੁੱਖ ਨੇ ਇਸ ਜ਼ਿੰਦਗੀ ਤੋਂ ਬਾਅਦ ਕੋਈ ਭਉ ਸਾਗਰ ਤਰਨਾ, ਉਹ ਤਾਂ ਗੱਲ ਬਾਅਦ ਦੀ ਹੈ। ਜਿਉਂਦੇ ਜੀ ਭਉ ਸਾਗਰ ਅੰਦਰ ਮਨੁੱਖ ਡੁੱਬ ਰਿਹਾ, ਇੱਕ ਸਾਡੇ ਅੰਦਰ ਵੀ ਭਉ ਸਾਗਰ ਹੈ। ਭਉ ਦਾ ਅਰਥ ਹੁੰਦਾ ਡਰ, ਸਾਗਰ ਦਾ ਅਰਥ ਹੁੰਦਾ ਸਮੁੰਦਰ। ਸਾਡੇ ਅੰਦਰ ਵੀ ਇੱਕ ਸਹਿਮ ਬਣੀ ਹੈ, ਚਿੰਤਾ ਬਣੀ ਹੈ, ਜਨਮ ਤੋਂ ਲੈ ਕੇ ਜ਼ਿੰਦਗੀ ਪ੍ਰਿਅੰਤ ਹਰ ਸਮੇਂ 'ਚ ਆਪਾਂ ਨਜ਼ਰ ਮਾਰ ਕੇ ਦੇਖ ਲਈਏ, ਕੋਈ ਨਾ ਕੋਈ ਚਿੰਤਾ, ਕੋਈ ਨਾ ਕੋਈ ਫਿਕਰ ਸਾਨੂੰ ਲੱਗਿਆ ਰਹਿੰਦਾ। ਜੇ ਗਰੀਬ ਨੂੰ ਚਿੰਤਾ ਹੈ ਤਾਂ ਅਮੀਰ ਨੂੰ ਬੇਅੰਤ ਚਿੰਤਾਵਾਂ ਨੇ, ਉਹਨੂੰ ਕੋਈ ਘੱਟ ਚਿੰਤਾਵਾਂ ਨਹੀਂ। ਜੇ ਇੱਕ ਰੋਗੀ ਨੂੰ ਚਿੰਤਾ ਹੈ ਤਾਂ ਤੰਦਰੁਸਤ ਵੀ ਕੋਈ ਚਿੰਤਾਵਾਂ ਤੋਂ ਬਚੇ ਹੋਏ ਨਹੀਂ ਹੈ। ਜਿੱਧਰ ਵੀ ਆਪਾਂ ਨਜ਼ਰ ਮਾਰਦੇ ਹਾਂ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਿ ਚਿੰਤਤ ਹੀ ਦਿਸੈ ਸਭ ਕੋਏ, ਹਰ ਕੋਈ ਚਿੰਤਤ ਨਜ਼ਰ ਆ ਰਿਹਾ, ਹਰ ਕੋਈ ਦੁੱਖਾਂ ਵਿੱਚ ਗਰਸਿਆ ਹੋਇਆ ਨਜ਼ਰ ਆ ਰਿਹਾ। ਪਰ ਇਹਨਾਂ ਦੁੱਖਾਂ ਤੋਂ, ਇਹਨਾਂ ਵਿਕਾਰਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ, ਬੰਦਾ ਗੁਰੂ ਦੀ ਚਰਨ ਸਰਣ ਵਿੱਚ ਆ ਜਾਏ। ਸਤਿਗੁਰੂ ਜੀ ਨੇ ਸਾਨੂੰ ਪ੍ਰੇਰਣਾ ਕੀਤੀ ਕਿ ਆਪਾਂ ਡੁੱਬ ਕਿਵੇਂ ਰਹੇ ਹਾਂ। ਆਤਮਿਕ ਜੀਵਨ ਅੰਦਰ ਅਨੇਕਾਂ ਔਗੁਣ ਸਾਡੇ 'ਤੇ ਭਾਰੂ ਹੋ ਰਹੇ ਨੇ। ਦੇਖੋ, ਜ਼ਿੰਦਗੀ ਸੁੱਖ ਮਾਨਣ ਲਈ ਵਾਹਿਗੁਰੂ ਜੀ ਨੇ ਦਿੱਤੀ ਸੀ, ਪਰ ਆਪਾਂ ਨਜ਼ਰ ਮਾਰੀਏ ਹਰ ਬੰਦਾ ਦੁਖੀ ਨਜ਼ਰ ਆ ਰਿਹਾ। ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਹੀ ਦੁਖੀ ਨਜ਼ਰ ਆ ਰਿਹਾ। ਦੁੱਖ ਕਿਉਂ ਨੇ? ਸਾਨੂੰ ਗਿਆਨ ਨਹੀਂ ਹੈ। ਗੁਰੂ ਦੀ ਹਜ਼ੂਰੀ 'ਚ ਆਉਣ ਦੀ ਕਿਉਂ ਪ੍ਰੇਰਣਾ ਕੀਤੀ ਗੁਰੂ ਸਾਹਿਬ ਜੀ ਨੇ? ਜਿਵੇਂ ਆਪਾਂ ਸ਼ੀਸ਼ੇ ਮੂਹਰੇ ਆਉਂਦੇ ਹਾਂ ਨਾ, ਸ਼ੀਸ਼ਾ ਸਾਨੂੰ ਸਾਡਾ ਚਿਹਰਾ ਦਰਸਾ ਦਿੰਦਾ ਕਿ ਸਾਡੇ ਚਿਹਰੇ 'ਤੇ ਕੀ ਕੁਝ ਲੱਗੇ ਹੈ, ਸਾਡੇ ਕੱਪੜੇ ਕਿਹੋ ਜਿਹੇ ਨੇ, ਸਾਡਾ ਸਰੂਪ ਕਿਹੋ ਜਿਹਾ। ਸ਼ੀਸ਼ਾ ਸਾਨੂੰ ਸਾਡਾ ਸਰੂਪ ਜਣਾ ਦਿੰਦਾ, ਅਤੇ ਗੁਰੂ ਕੋਲ ਆਉਣ ਦਾ ਵੀ ਮਨੋਰਥ ਹੈ ਕਿ ਗੁਰੂ ਸਾਨੂੰ ਸਾਡੀ ਸੋਝੀ ਦਿੰਦੇ ਨੇ, ਸਾਨੂੰ ਆਪਣਾ ਗਿਆਨ ਦਿੰਦੇ ਨੇ। ਬੰਦਾ ਰੱਬ ਨੂੰ ਲੱਭਣ ਲਈ ਤਾਂ ਤੁਰ ਪੈਂਦਾ, ਬੰਦਾ ਜਦੋਂ ਥੋੜ੍ਹਾ ਜਿਹਾ ਧਾਰਮਿਕ ਹੁੰਦਾ ਨਾ, ਘਰ ਛੱਡ ਦਿੰਦਾ ਹੈ, ਕੰਮ ਧੰਦਾ ਛੱਡ ਦਿੰਦਾ ਹੈ, ਵੱਖਰਾ ਜਿਹਾ ਪਹਿਰਾਵਾ ਪਾ ਲੈਂਦਾ, ਅਤੇ ਲੋਕ ਕਹਿੰਦੇ ਰੱਬ ਨੂੰ ਲੱਭਣ ਲਈ ਤੁਰ ਪਏ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਰੱਬ ਕੋ ਗਵਾਚਿਆ ਜਿਹਨੂੰ ਲੱਭਣਾ, ਰੱਬ ਤਾਂ ਕਿਤੇ ਬਾਹਰ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹਪ ਮਦ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਗੁਰੂ ਬਾਬਾ ਜੀ ਕਹਿੰਦੇ ਕਿ ਰੱਬ ਨੂੰ ਲੱਭਣ ਤੋਂ ਪਹਿਲਾਂ ਆਪਣੇ ਆਪ ਨੂੰ ਲੱਭ ਲਓ, ਰੱਬ ਨੂੰ ਜਾਣਨ ਤੋਂ ਪਹਿਲਾਂ ਆਪਣੇ ਆਪ ਨੂੰ ਜਾਣ ਲਓ, ਅਤੇ ਆਪਣੇ ਆਪ ਨੂੰ ਜਾਣਿਆ ਸਿਰਫ ਤਾਂ ਸਿਰਫ ਗੁਰੂ ਕੋਲ ਆ ਕੇ ਹੀ ਜਾ ਸਕਦਾ। ਜਿਹੜਾ ਆਪਣੇ ਆਪ ਨੂੰ ਜਾਣ ਲਏਗਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਦਾਅਵਾ ਹੈ ਕਿ ਆਪ ਪਛਾਣੇ ਤਾਂ ਸੌ ਜਾਣੇ। ਜਿਹੜਾ ਆਪਣੇ ਆਪ ਨੂੰ ਜਾਣ ਲਏਗਾ, ਉਹ ਪਰਮਾਤਮਾ ਨੂੰ ਵੀ ਜਾਣ ਲਏਗਾ। ਜਿੰਨਾ ਚਿਰ ਆਪਣੇ ਆਪ ਦਾ ਗਿਆਨ ਨਹੀਂ ਹੈ, ਆਪਣੇ ਆਪ ਦੀ ਸੋਝੀ ਨਹੀਂ ਹੈ, ਉਹਨਾਂ ਚਿਰ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨਾ ਔਖੀ ਗੱਲ ਹੈ, ਪਰਮਾਤਮਾ ਨੂੰ ਜਾਣਨਾ ਔਖੀ ਗੱਲ ਹੈ। ਇਸ ਕਰਕੇ ਸਤਿਗੁਰੂ ਦੀ ਹਜ਼ੂਰੀ 'ਚ ਆਉਣ ਦਾ ਭਾਵ ਇਹ ਹੈ ਕਿ ਸਾਨੂੰ ਸਾਡਾ ਆਪਣਾ ਗਿਆਨ ਮਿਲ ਜਾਏ। ਅਤੇ ਗੁਰੂ ਬਾਬਾ ਜੀ ਸਾਨੂੰ ਇੱਕ ਪ੍ਰੇਰਣਾ ਦਿੰਦੇ ਕਿ ਬੰਦਿਆ, ਤੂੰ ਦੁੱਖਾਂ 'ਚ ਪਿਆ ਹੋਇਆ ਨਾ, ਦੁੱਖਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ। ਹਰ ਰੋਜ਼ ਆਪਣੀ ਪੜਚੋਲ ਕਰਿਆ ਕਰ, ਖੋਜਿਆ ਕਰ। ਜੇ ਤੂੰ ਰੋਜ਼ ਆਪਣੀ ਪੜਚੋਲ ਕਰੇਗਾ, ਦੇਖੋ ਸਤ ਸੰਗਤ ਵਿੱਚ ਆਉਣ ਦਾ ਭਾਵ, ਗੁਰਬਾਣੀ ਪੜ੍ਹਨ ਦਾ ਭਾਵ ਇਹ ਹੈ ਕਿ ਆਪਾਂ ਆਪਣੀ ਸਵੈ ਪੜਚੋਲ ਕਰੀਏ, ਆਪਣੇ ਅੰਦਰ ਝਾਤ ਮਾਰੀਏ। ਬੰਦਾ ਲੋਕਾਂ ਦੇ ਔਗੁਣ ਬਹੁਤ ਦੇਖਦਾ ਹੈ, ਲੋਕਾਂ ਦੇ ਔਗੁਣ ਦੇਖਣੇ ਬੜੇ ਸੌਖੇ ਨੇ, ਪਰ ਗੁਰਬਾਣੀ ਸਾਨੂੰ ਆਪਣੇ ਔਗੁਣ ਜਾਣਨ ਦੀ ਪ੍ਰੇਰਣਾ ਕਰਦੀ ਹੈ, ਸਾਨੂੰ ਆਪਣੇ ਆਪ ਨੂੰ ਜਾਣਨ ਦੀ ਪ੍ਰੇਰਣਾ ਕਰਦੀ ਹੈ। ਇਸ ਕਰਕੇ ਗੁਰੂ ਦੀ ਹਜ਼ੂਰੀ 'ਚ ਜਿਹੜੇ ਆਉਂਦੇ ਨੇ, ਉਹ ਆਪਣੇ ਆਪ ਨੂੰ ਜਾਣ ਲੈਂਦੇ ਨੇ, ਆਪਣੇ ਰਸਤੇ ਨੂੰ ਪਛਾਣ ਲੈਂਦੇ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹ ਦੁੱਖਾਂ ਤੋਂ ਬਚ ਜਾਂਦੇ ਨੇ। ਦੁੱਖ ਕੀ, ਇਸ ਗੱਲ ਦਾ ਗਿਆਨ ਨਹੀਂ ਹੈ ਮਨੁੱਖ ਨੂੰ। ਮਨੁੱਖ ਸੋਚਦਾ ਕਿ ਸੁੱਖ ਪ੍ਰਾਪਤ ਕਰਨ ਦਾ ਤਰੀਕਾ ਕਿ ਧਨ ਬਹੁਤ ਇਕੱਤਰ ਕਰ ਲਓ, ਧਨ ਆ ਜਾਂਦਾ ਹੈ, ਧਨਵਾਨ ਫਿਰ ਵੀ ਦੁਖੀ ਰਹਿੰਦੇ ਨੇ। ਮਨੁੱਖ ਸੋਚਦਾ ਕਿ ਬਹੁਤ ਵਿਦਿਆ ਆ ਜਾਏਗੀ ਤਾਂ ਸੁਖੀ ਹੋ ਜਾਵਾਂਗੇ, ਵਿਦਿਆ ਵੀ ਆ ਜਾਂਦੀ ਹੈ ਬੰਦਾ ਹੋਰ ਦੁਖੀ ਹੋ ਜਾਂਦਾ। ਤੁਹਾਡਾ ਕੀ ਖਿਆਲ ਹੈ ਕਿ ਵਿਦਵਾਨ ਦੁਖੀ ਨੇ? ਦੁਖੀ ਨਹੀਂ ਗੇ, ਸਗੋਂ ਤੁਸੀਂ ਦੇਖੋਗੇ ਉਹਨਾਂ ਲੋਕਾਂ ਕੋਲ ਬੈਠ ਕੇ ਉਹ ਜ਼ਿਆਦਾ ਦੁਖੀ ਨਜ਼ਰ ਆਉਣਗੇ। ਕੁਝ ਦਿਨ ਪਹਿਲਾਂ ਇੱਕ ਸਮਾਗਮ ਅਟੈਂਡ ਕਰਨ ਦਾ ਮੈਨੂੰ ਮੌਕਾ ਮਿਲਿਆ। ਉਹਦੇ ਵਿੱਚ ਆਪਣੀ ਜ਼ਿੰਦਗੀ ਨੂੰ ਸੋਹਣਿਆ ਬਣਾਉਣ ਦੀ ਹੀ ਪ੍ਰੇਰਣਾ ਕੀਤੀ ਜਾਂਦੀ ਸੀ। 250 ਬੰਦਾ ਹੋਣਾ ਉਸ ਸਮਾਗਮ ਵਿੱਚ, ਮੈਂ ਨਾ ਹੈਰਾਨ ਰਹਿ ਗਿਆ। ਤਕਰੀਬਨ 25 ਡਾਕਟਰ ਉੱਥੇ ਬੈਠੇ ਹੋਏ ਸਨ ਜਿਹੜੇ ਕਹਿੰਦੇ ਕਿ ਅਸੀਂ ਬੜੇ ਦੁਖੀ ਹਾਂ, ਅਸੀਂ ਬੜੇ ਪਰੇਸ਼ਾਨ ਹਾਂ। ਡਾਕਟਰ ਪਰੇਸ਼ਾਨ ਨੇ, ਵੱਡੇ ਵੱਡੇ ਇੰਜੀਨੀਅਰ ਪਰੇਸ਼ਾਨ ਨੇ, ਵੱਡੇ ਵੱਡੇ ਬਿਜ਼ਨਸਮੈਨ ਪਰੇਸ਼ਾਨ ਨੇ, ਅਤੇ ਆਮ ਮਨੁੱਖ ਜਿਹੜਾ ਉਹ ਕਿਉਂ ਪਰੇਸ਼ਾਨ ਨਹੀਂ ਹੋਏਗਾ? ਇਸ ਕਰਕੇ ਮਨੁੱਖ ਨੂੰ ਇਹ ਗਿਆਨ ਹੀ ਨਹੀਂ ਕਿ ਮੈਂ ਦੁਖੀ ਕਿਉਂ ਹੈ। ਸਤਿਗੁਰੂ ਦੇ ਕੋਲ ਆ ਕੇ ਪਤਾ ਲੱਗਦਾ ਕਿ ਬੰਦਿਆ ਦੁੱਖ ਪਰਮਾਤਮਾ ਨੇ ਨਹੀਂ ਦਿੱਤੇ, ਦੁੱਖ ਤੇਰੇ ਜਿਉਣ ਦੇ ਢੰਗ 'ਚੋਂ ਪੈਦਾ ਹੋਏ ਨੇ। ਸੁੱਖ ਬਾਹਰੋਂ ਨਹੀਂ ਮਿਲਣੇ, ਸੁੱਖ ਤੈਨੂੰ ਹਿਰਦੇ 'ਚੋਂ ਹੀ ਮਿਲਣਾ। ਗੁਰੂ ਸਾਨੂੰ ਸਾਡੇ ਹਿਰਦੇ ਨਾਲ ਜੋੜਦਾ। ਇੱਕ ਗਾਥਾ ਯਾਦ ਆ ਗਈ, ਇੱਕ ਨੌਜਵਾਨ ਨੇ ਸਮਾਜ ਦੀ ਬੜੀ ਸੇਵਾ ਕੀਤੀ। ਹਰ ਮਨੁੱਖ ਦਾ ਫਰਜ਼ ਹੈ ਸਮਾਜ ਦੀ ਸੇਵਾ ਕਰੇ। ਸਾਨੂੰ ਜੋ ਗੁਰੂ ਬਾਬਾ ਜੀ ਨੇ ਸਿਧਾਂਤ ਦਿੱਤਾ ਉਹ ਹੈ ਨਾਮ ਦਾਨ ਇਸ਼ਨਾਨ। ਸਾਡਾ ਤਿੰਨ ਤਰ੍ਹਾਂ ਦਾ ਜੀਵਨ ਹੈ, ਇੱਕ ਸਾਡਾ ਆਤਮਿਕ ਜੀਵਨ ਹੈ, ਇੱਕ ਸਾਡਾ ਸਰੀਰਕ ਜੀਵਨ ਹੈ, ਇੱਕ ਸਾਡਾ ਸਮਾਜਿਕ ਜੀਵਨ ਹੈ। ਸਮਾਜਿਕ ਜੀਵਨ 'ਚ ਵੀ ਆਪਾਂ ਚਾਹੁੰਦੇ ਹਾਂ ਕਿ ਚੰਗੇ ਸ਼ਹਿਰ ਦੇ ਵਿੱਚ ਰਹੀਏ, ਚੰਗੀ ਕਲੋਨੀ ਵਿੱਚ ਰਹੀਏ, ਚੰਗੇ ਮੁਲਕ ਦੇ ਵਿੱਚ ਰਹੀਏ। ਸਮਾਜਿਕ ਜੀਵਨ ਸੋਹਣਾ ਹੋਣਾ ਚਾਹੀਦਾ। ਬਹੁਤ ਸਾਰੇ ਆਪਾਂ ਇਹ ਤਕਰੀਬਨ ਯਤਨ ਕਰਦੇ 4 ਪੈਸੇ ਆ ਜਾਣ, ਚੰਗੀ ਕਲੋਨੀ 'ਚ ਚੰਗੇ ਮੁਲਕ ਚਲੇ ਜਾਈਏ। ਸਮਾਜਿਕ ਜੀਵਨ ਤੋਂ ਅੱਗੇ ਸਾਡਾ ਹੈ ਸਰੀਰਕ ਜੀਵਨ। ਸਰੀਰਕ ਤੌਰ 'ਤੇ ਬੰਦਾ ਸੋਚਦਾ ਕਿ ਲੋਕਾਂ ਨੂੰ ਸੋਹਣਾ ਨਜ਼ਰ ਆਵਾਂ। ਇਹ ਗੱਲ ਵੱਖਰੀ ਹੈ ਕਿ ਬੰਦੇ ਨੂੰ ਇਹ ਨਹੀਂ ਪਤਾ ਕਿ ਮੈਨੂੰ ਰੱਬ ਨੇ ਪਹਿਲਾਂ ਹੀ ਬੜਾ ਸੋਹਣਿਆ ਬਣਾਇਆ, ਅਤੇ ਰੱਬ ਦੇ ਸੋਹਣੇ ਸਰੂਪ ਨੂੰ ਵਿਗਾੜ ਕੇ ਕਈ ਵਾਰੀ ਬੰਦਾ ਸੋਹਣਾ ਬਣਨਾ ਚਾਹੁੰਦਾ। ਹਰ ਕੋਈ ਚਾਹੁੰਦਾ ਲੋਕਾਂ ਨੂੰ ਸੋਹਣਾ ਨਜ਼ਰ ਆਵਾਂ, ਸੋਹਣੇ ਕੱਪੜੇ ਪਾਏ ਹੋਣ। ਤੀਜੇ ਪੱਖ ਦਾ ਜਿਹੜਾ ਜੀਵਨ ਨਾ ਆਤਮਿਕ ਜੀਵਨ, ਉਹਦੇ ਉੱਤੇ ਨਜ਼ਰ ਹੀ ਕਿਸੇ ਵਿਰਲੇ ਦੀ ਜਾਂਦੀ ਹੈ, ਭਾਗਾਂ ਵਾਲੇ ਦੀ ਜਾਂਦੀ ਹੈ। ਸਤਿਗੁਰੂ ਜੀ ਨੇ ਸਾਨੂੰ ਤਿੰਨਾਂ ਹੀ ਤਰ੍ਹਾਂ ਦੇ ਜੀਵਨ 'ਚ ਉੱਚੀਆਂ ਉੱਠਣ ਦੇ ਲਈ ਜੋ ਸਿਧਾਂਤ ਦਿੱਤਾ ਉਹ ਹੈ ਨਾਮ ਦਾਨ ਇਸ਼ਨਾਨ। ਨਾਮ ਜਪਾਂਗੇ ਆਤਮਿਕ ਤੌਰ 'ਤੇ ਸੋਹਣੇ ਹੋ ਜਾਵਾਂਗੇ। ਇਹਦੋਂ ਅੱਗੇ ਗੱਲ ਆ ਜਾਂਦੀ ਹੈ ਇਸ਼ਨਾਨ ਦੀ। ਇਸ਼ਨਾਨ ਕਰਾਂਗੇ, ਇਸ਼ਨਾਨ ਦਾ ਅਰਥ ਕੋਈ ਕੇਵਲ ਸਰੀਰਕ ਤੌਰ 'ਤੇ ਨਹਾਉਣ ਤੋਂ ਨਹੀਂ ਹੈ, ਅਤੇ ਸਰੀਰਕ ਸਫਾਈ ਲਈ ਜ਼ਰੂਰੀ ਹੈ। ਇਸ਼ਨਾਨ ਦਾ ਅਰਥ ਆਚਾਰ ਕਰਕੇ, ਵਿਹਾਰ ਕਰਕੇ, ਆਹਾਰ ਕਰਕੇ ਪਵਿੱਤਰ ਹੋ ਜਾਣਾ, ਸਰੀਰਕ ਤੌਰ 'ਤੇ ਤੰਦਰੁਸਤ ਰਹਾਂਗੇ, ਸੋਹਣੇ ਰਹਾਂਗੇ। ਸਮਾਜਿਕ ਤੌਰ 'ਤੇ ਤੰਦਰੁਸਤ ਰਹਿਣ ਦੇ ਲਈ ਸਾਨੂੰ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਦਾਨ। ਦਾਨ ਦਾ ਅਰਥ ਹੈ ਕਿ ਵੰਡ ਕੇ ਛਕਣਾ। ਵੰਡ ਕੇ ਛਕਣ ਦਾ ਅਰਥ ਕੇਵਲ ਕੋਈ ਰੋਟੀ ਪਾਣੀ ਤੋਂ ਜਾਂ ਕੱਪੜੇ ਤੋਂ ਪੈਸੇ ਤੋਂ ਨਹੀਂ ਹੈ। ਵੰਡ ਕੇ ਛਕਣ ਦੀ ਬਹੁਤ ਵੱਡੀ ਡੈਫੀਨੇਸ਼ਨ ਹੈ। ਵੰਡ ਕੇ ਛਕਣ ਦਾ ਅਰਥ ਇਹ ਹੈ ਕਿ ਜ਼ਿੰਦਗੀ ਦੇ ਅੰਦਰ ਗੁਣ ਸਿੱਖ ਕੇ, ਆਪਣੀ ਮਿਹਨਤ ਕਰਕੇ, ਆਪਣੇ ਪੈਰਾਂ 'ਤੇ ਖੜ੍ਹੇ ਹੋਣਾ, ਸਵੈ ਨਿਰਭਰ ਹੋਣਾ, ਅਤੇ ਜਿਹੜੇ ਲੋਕ ਪਛੜ ਚੁੱਕੇ ਨੇ ਉਹਨਾਂ ਨੂੰ ਅਗਾਂਹ ਕਰਨ ਦਾ ਯਤਨ ਕਰਨਾ। ਸਮਾਜ ਨੂੰ ਖੁਸ਼ਹਾਲ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਜਿਹੜੇ ਲੋਕ ਪਛੜ ਚੁੱਕੇ ਉਹਨਾਂ ਨੂੰ ਅੱਗੇ ਲਿਆਉਣ ਦਾ ਯਤਨ ਕਰੀਏ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਆਦਰਸ਼ਕ ਸਮਾਜ ਦੀ ਸਿਰਜਣਾ ਦੀ ਗੱਲ ਕੀਤੀ ਸੀ, ਉਹ ਸਮਾਜ ਜਿੱਥੇ ਕੋਈ ਦੁਖੀ ਨਾ ਹੋਏ। ਜਿਹੜੇ ਲੋਕ ਥੋੜ੍ਹੇ ਬਹੁਤੇ ਚੰਗੇ ਸਨ, ਜਿਨ੍ਹਾਂ ਦੇਖਿਆ ਕਿ ਸਮਾਜ 'ਤੇ ਦੁੱਖਾਂ ਨਾਲ ਭਰਿਆ, ਜਿਵੇਂ ਅੱਜ ਆਪਾਂ ਕਹਿੰਦੇ ਜੀ ਭ੍ਰਿਸ਼ਟਾਚਾਰ ਬੜਾ ਹੈ, ਬੇਈਮਾਨੀ ਬੜੀ ਹੈ, ਠੱਗੀ ਬੜੀ ਹੈ, ਬੜਾ ਬੁਰਾ ਹਾਲ ਹੈ, ਕਹਿੰਦੇ ਸਾਰੇ ਹੀ ਹਾਂ, ਪਰ ਸਮਾਜ ਨੂੰ ਸੁਧਾਰਨ ਦੀ ਗੱਲ ਤਾਂ ਨਹੀਂ ਨਾ ਕੋਈ ਕਰਦਾ, ਚਰਚਾ ਸਾਰੇ ਕਰਦੇ ਹਾਂ। ਇੱਕ ਵਿਦਵਾਨ ਕਹਿੰਦਾ ਕਿ ਆਪਾਂ ਕਹਿੰਦੇ ਬੇਈਮਾਨ ਬੜੇ ਨੇ, ਚਲੋ ਆਪਾਂ ਹੀ ਇਮਾਨਦਾਰ ਬਣ ਜਾਈਏ, ਇੱਕ ਬੇਈਮਾਨ ਤਾਂ ਘੱਟ ਹੀ ਜਾਏਗਾ ਨਾ, ਆਪਾਂ ਇਮਾਨਦਾਰ ਬਣ ਜਾਈਏ। ਪਰ ਬੰਦਾ ਆਪ ਇਮਾਨਦਾਰ ਨਹੀਂ ਬਣਨਾ ਚਾਹੁੰਦਾ, ਉਹ ਲੋਕਾਂ ਦੀ ਬੇਈਮਾਨੀ ਦੀ ਗੱਲ ਕਰਦਾ ਹੈ। ਗੁਰੂ ਬਾਬਾ ਜੀ ਨੇ ਗੱਲ ਕੀ ਕਿ ਸਮਾਜ ਦੀ ਸੇਵਾ ਕਰਨੀ। ਮੈਂ ਬੇਨਤੀ ਕਰ ਰਿਹਾ ਸਾਂ, ਬੱਚੇ ਨੇ ਸਮਾਜ ਦੀ ਸੇਵਾ ਕੀਤੀ, ਹਰ ਮਨੁੱਖ ਦਾ ਫਰਜ਼ ਹੈ, ਵਿੱਚ ਦੁਨੀਆ ਸੇਵਾ ਕਮਾਈ ਹੈ ਤਾਂ ਦਰਗਹਿ ਬੈਸਣ ਪਾਈਏ। ਰੱਬ ਦੇ ਦਰ 'ਤੇ ਮਾਣ ਪ੍ਰਾਪਤ ਕਰਨਾ ਅਤੇ ਸਮਾਜ ਦੀ ਸੇਵਾ ਕਰਨੀ ਪਏਗੀ। ਰਾਜਾ ਬੜਾ ਖੁਸ਼ ਹੋ ਗਿਆ, ਕਹਿਣ ਲੱਗਾ ਕਾਕਾ ਤੂੰ ਬਹੁਤ ਵਧੀਆ ਕੰਮ ਕਰਦਾ, ਮੈਂ ਤੈਨੂੰ ਕੋਈ ਇਨਾਮ ਕੋਈ ਵਡਿਆਈ ਦੇਣਾ ਚਾਹੁੰਦਾ, ਮੰਗ ਲੈ ਕੀ ਚਾਹੀਦਾ। ਅਤੇ ਬੱਚਾ ਕਹਿਣ ਲੱਗਾ ਮੈਨੂੰ ਤਾਂ ਕੁਝ ਨਹੀਂ ਚਾਹੀਦਾ, ਕਿਸੇ ਇਨਾਮ ਲਈ ਨਹੀਂ ਮੈਂ ਸੇਵਾ ਕਰ ਰਿਹਾ। ਕਈ ਵਾਰੀ ਆਪਾਂ ਸੇਵਾ ਕਰਦੇ ਕੋਈ ਸਾਡੇ ਵੱਲ ਦੇਖੇ, ਕਿਤੇ ਸਾਡਾ ਨਾਮ ਲਿਖਿਆ ਜਾਏ, ਕਿਤੇ ਸਾਡੀ ਅਨਾਊਂਸਮੈਂਟ ਹੋ ਜਾਏ, ਸੇਵਾ ਹੋ ਜਾਏ। ਪਰ ਬੱਚਾ ਕਹਿਣ ਲੱਗਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਸੇਵਾ ਕਰਨਾ ਮੇਰਾ ਫਰਜ਼ ਹੈ। ਪਰ ਰਾਜਾ ਕਹਿਣ ਲੱਗਾ ਤੇਰਾ ਫਰਜ਼ ਹੈ, ਪਰ ਮੇਰਾ ਫਰਜ਼ ਜਿਹੜਾ ਸੇਵਾ ਕਰੇ ਸਮਾਜ ਦੀ ਉਹਨੂੰ ਵਡਿਆਈ ਦੇਣਾ, ਤਾਂ ਕਿ ਤੇਰੇ ਵੱਲ ਦੇਖ ਕੇ ਹੋਰ ਲੋਕਾਂ ਨੂੰ ਵੀ ਪ੍ਰੇਰਣਾ ਮਿਲੇ। ਹੋਰ ਲੋਕ ਨੌਜਵਾਨ ਵੀ ਸੇਵਾ ਜੁੱਟ ਜਾਣ। ਅਤੇ ਨੌਜਵਾਨ ਕਹਿਣ ਲੱਗਾ ਜੇ ਦੇਣਾ ਹੀ ਹੈ ਨਾ, ਮੈਨੂੰ ਮਨ ਦਾ ਸੁੱਖ ਚਾਹੀਦਾ, ਮਨ ਦੀ ਸ਼ਾਂਤੀ ਚਾਹੀਦੀ ਹੈ। ਰਾਜਾ ਕਹਿਣ ਲੱਗਾ ਧਨ ਚਾਹੀਦਾ ਲੈ ਲੈ, ਰਾਜ ਚਾਹੀਦਾ ਲੈ ਲੈ, ਸੋਨਾ ਚਾਂਦੀ ਚਾਹੀਦਾ ਲੈ ਲੈ, ਇਹ ਮਨ ਦਾ ਸੁੱਖ ਤਾਂ ਮੇਰੇ ਕੋਲ ਵੀ ਨਹੀਂ ਹੈ, ਤੂੰ ਮੰਗਿਆ ਹੈ ਤੈਨੂੰ ਜ਼ਰੂਰ ਦੇਵਾਂਗਾ। ਰਾਜਾ ਉਹਨੂੰ ਇੱਕ ਮਹਾਂਪੁਰਖ ਕੋਲ ਲੈ ਗਿਆ, ਮਹਾਂਪੁਰਖੋ ਇਸ ਬੱਚੇ ਨੇ ਬਹੁਤ ਵਧੀਆ ਸੇਵਾ ਕੀਤੀ ਸਮਾਜ ਦੀ, ਮੈਂ ਉਹਨੂੰ ਕੁਝ ਦੇਣਾ ਚਾਹੁੰਦਾ, ਜੋ ਕੁਝ ਇਹਨੇ ਮੰਗਿਆ ਉਹ ਮੇਰੇ ਕੋਲ ਨਹੀਂ, ਉਹ ਤੁਹਾਡੇ ਕੋਲ ਹੈ, ਇਹ ਮਨ ਦਾ ਸੁੱਖ ਚਾਹੁੰਦਾ, ਮਨ ਦੀ ਸ਼ਾਂਤੀ ਚਾਹੁੰਦਾ। ਅਤੇ ਮਹਾਂਪੁਰਖਾਂ ਨੇ ਇੱਕ ਗੱਲ ਕਿ ਇੱਕ ਮਨ ਦੀ ਸ਼ਾਂਤੀ ਜਾਂ ਮਨ ਦਾ ਸੁੱਖ ਕਿਸੇ ਦਿੱਤੇ ਜਾਂ ਨਹੀਂ ਮਿਲਦਾ, ਜਿਹੜੀ ਚੀਜ਼ ਦਿੱਤੀਆਂ ਮਿਲ ਸਕਦੀ ਹੈ ਉਹ ਖੋਈ ਵੀ ਜਾ ਸਕਦੀ ਹੈ, ਜੇ ਸੁੱਖ ਦਿੱਤਾ ਜਾਏ ਤਾਂ ਖੋਇਆ ਜਾ ਸਕਦਾ, ਧਨ ਦਿੱਤਾ ਜਾ ਸਕਦਾ, ਰਾਜ ਦਿੱਤਾ ਜਾ ਸਕਦਾ, ਧਨ ਖੋਇਆ ਵੀ ਜਾ ਸਕਦਾ, ਰਾਜ ਵੀ ਖੋਇਆ ਜਾ ਸਕਦਾ, ਸੁੱਖ ਨਾ ਦਿੱਤਾ ਜਾ ਸਕਦਾ ਨਾ ਖੋਇਆ ਜਾ ਸਕਦਾ। ਜਿਨ੍ਹਾਂ ਨੂੰ ਸੁੱਖ ਮਿਲ ਗਿਆ, ਦੁਨੀਆਂ ਦੇ ਲੋਕਾਂ ਨੇ ਉਹਨਾਂ ਦੇ ਸੁੱਖ ਕੋਣ ਦਾ ਯਤਨ ਕੀਤਾ, ਉਹਨਾਂ ਨੂੰ ਦੁਖੀ ਕਰਨ ਦਾ ਯਤਨ ਕੀਤਾ, ਤਤੀਆਂ ਤਵੀਆਂ ਦੇ ਬਿਠਾਤਾ, ਸਿਰ 'ਤੇ ਆਰੇ ਚਲਾ ਦਿੱਤੇ, ਕੀ ਉਹਨਾਂ ਨੂੰ ਕੋਈ ਦੁਖੀ ਕਰ ਸਕਿਆ? ਉੱਥੇ ਤਤੀਆਂ ਤਵੀਆਂ 'ਤੇ ਬੈਠੇ ਵੀ ਕਹਿੰਦੇ ਤੇਰਾ ਕੀ ਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੇ, ਉੱਥੇ ਵੀ ਉਹ ਸੁਖੀ ਨੇ। ਸੁੱਖ ਦਿੱਤੀਆਂ ਨਹੀਂ ਮਿਲਦਾ, ਸੁੱਖ ਬਾਹਰੋਂ ਨਹੀਂ ਮਿਲਦਾ, ਸੁੱਖ ਅੰਦਰੋਂ ਮਿਲਦਾ, ਅਤੇ ਉਸ ਸੁੱਖ ਨੂੰ ਪ੍ਰਾਪਤ ਕਰਨ ਦੀ ਹੀ ਸੋਝੀ ਸਤਿਗੁਰੂ ਜੀ ਬਖਸ਼ਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਦੀ ਹਜ਼ੂਰੀ 'ਚ ਆ ਗਏ ਉਹ ਦੁੱਖਾਂ ਤੋਂ ਬਚ ਗਏ, ਉਹਨਾਂ ਨੂੰ ਸੁੱਖ ਪ੍ਰਾਪਤ ਹੋ ਗਏ।
ਜਾ ਕੀ ਸੇਵ ਨਾ ਬਿਰਥੀ ਜਾਈ।
ਗੁਰੂ ਕੌਣ ਹੈ? ਸਵਾਲ ਇਹ ਹੈ ਕਿ ਗੁਰੂ ਕੌਣ ਹੈ? ਧਾਰਮਿਕ ਦੁਨੀਆਂ ਦੇ ਅੰਦਰ ਬੜਾ ਲੋਕ ਕਨਫਿਊਜ਼ ਨੇ ਗੁਰੂ ਦੇ ਬਾਰੇ। ਕਈ ਕਹਿੰਦੇ ਜੀ ਦੇਹਧਾਰੀ ਹੀ ਗੁਰੂ ਹੋ ਸਕਦਾ ਹੈ, ਪਰ ਗੁਰਮਤ ਕਹਿੰਦੀ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਈ ਥਾਵਾਂ 'ਤੇ ਬੜੀ ਹੈਰਾਨੀ ਹੁੰਦੀ ਹੈ, ਕਈ ਲੋਕ ਚਰਚਾ ਕਰਨਗੇ ਜੀ ਸਾਡੇ ਗੁਰੂ ਜੀ ਆਏ ਸੀ ਫਲਾਣੇ, ਉਹ ਦੁਨਿਆਵੀ ਵਿਅਕਤੀਆਂ ਨੂੰ ਗੁਰੂ ਮਿਣਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਦੀ ਵਡਿਆਈ ਦੱਸੀ ਹੈ। ਕਹਿਣ ਲੱਗੇ ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰ ਹੈ ਨਾਨਕ ਹਰ ਗੁਣ ਗਾਓ। ਜੋ ਸਤਿਪੁਰਖ ਵਾਹਿਗੁਰੂ ਜੀ ਵਿੱਚ ਲਿਵਲੀਨ ਹੋ ਗਿਆ, ਜਿਸ ਮਿਲੇ ਮਨ ਆਨੰਦ ਹੋਏ ਸੋ ਸਤਿਗੁਰ ਕਹੀਏ, ਜਿਹਦੇ ਦਰਸ਼ਨ ਦੀਦਾਰ ਕੀਤਿਆਂ ਮਨ ਆਨੰਦਿਤ ਹੋ ਜਾਏ। ਸਤਿਗੁਰੂ ਕੌਣ ਹੈ? ਜਿਹੜਾ ਸਾਨੂੰ ਪਰਮਾਤਮਾ ਦੇ ਪਿਆਰ ਵਿੱਚ ਜੋੜਦੇ। ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਇਹ ਨਹੀਂ ਕਿਸੇ ਨੇ ਦੁਨਿਆਵੀ ਚੀਜ਼ ਦੇ ਦਿੱਤੀ, ਆਪਾਂ ਕਹੇ ਜੀ ਇਹੀ ਸਾਡਾ ਗੁਰੂ ਹੈ, ਸਾਡੀ ਮੱਝ ਦੁੱਧ ਨਹੀਂ ਦਿੰਦੀ ਪੇੜਾ ਦਿੱਤਾ ਸੀ ਫਲਾਣੇ ਜੀ ਉਹੀ ਸਾਡਾ ਗੁਰੂ ਹੈ, ਆਪਾਂ ਦੁਨਿਆਵੀ ਲੋੜਾਂ ਦੀ ਪੂਰਤੀ ਕਰਨ ਵਾਲੇ ਨੂੰ ਗੁਰੂ ਮੰਨ ਬੈਠਦੇ ਹਾਂ। ਸਤਿਗੁਰੂ ਦੇ ਦਰ ਤੋਂ ਦੁਨਿਆਵੀ ਲੋੜਾਂ ਵੀ ਪੂਰੀਆਂ ਹੁੰਦੀਆਂ ਨੇ, ਪਰ ਸਤਿਗੁਰੂ ਉਹ ਹੈ ਜਿਹੜਾ ਸਾਨੂੰ ਪਰਮਾਤਮਾ ਵਿੱਚ ਲਿਵਲੀਨ ਕਰ ਦੇਵੇ। ਜੋ ਪਰਮਾਤਮਾ ਵਿੱਚ ਲਿਵਲੀਨ ਹੋਏਗਾ, ਗੁਰੂ ਦਾ ਅਰਥ ਇਹ ਨਹੀਂ ਕਿ ਜਿਹਦੇ ਮਗਰ ਬਹੁਤੀ ਦੁਨੀਆਂ ਲੱਗ ਗਈ ਉਹਨੂੰ ਆਪਾਂ ਗੁਰੂ ਸਮਝ ਬੈਠਾਂਗੇ। ਭੱਟਾ ਨੇ ਗੁਰੂ ਕੀ ਮਹਿਮਾ ਗਾਇਨ ਕਰਦਿਆਂ ਇੱਕ ਬੜਾ ਪਿਆਰਾ ਬਚਨ ਕਿਹਾ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਸਤਤ ਕਰਦਿਆਂ, ਜਿਸ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ। ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨੌ ਨਿਧ ਪਾਵੇ, ਸੋਈ ਰਾਮਦਾਸ ਗੁਰੂ ਬਲ ਭਾਣ ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ। ਜਿਸ ਗੁਰੂ ਨੂੰ ਚੇਤੇ ਕੀਤਿਆਂ ਸਾਡੀਆਂ ਅੱਖਾਂ ਦੇ ਅਗਿਆਨਤਾ ਦੇ ਛੋਰ ਹੀ ਕੱਟੇ ਜਾਣ, ਜੇ ਸਤਿਗੁਰੂ ਜੀ ਨੂੰ ਚੇਤੇ ਕੀਤਿਆਂ ਸਾਡੇ ਹਿਰਦੇ 'ਚ ਪਰਮਾਤਮਾ ਦੇ ਨਾਮ ਦਾ ਪਿਆਰ ਪੈਦਾ ਹੋ ਜਾਏ। ਇਹ ਨਹੀਂ ਕਿ ਜਿਹੜਾ ਆਪਣੇ ਆਪ ਨੂੰ ਮੱਥੇ ਟਿਕਾਈ ਜਾਏ ਆਪਾਂ ਕਹੀਏ ਜੀ ਉਹੀ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਦੇਖੀਏ ਜਾਂ ਗੁਰੂ ਸਾਹਿਬਾਨ ਜੀ ਦਾ ਜੀਵਨ ਇਤਿਹਾਸ ਪੜ੍ਹ ਕੇ ਦੇਖੀਏ, ਸਤਿਗੁਰੂ ਜੀ ਨੇ ਤਾਂ ਕਿਤੇ ਨਹੀਂ ਕਿਹਾ ਤੁਸੀਂ ਗੁਰੂ ਨਾਨਕ ਜਪੋ ਜਾਂ ਗੁਰੂ ਨਾਨਕ ਨੂੰ ਮੱਥਾ ਟੇਕੋ। ਗੁਰੂ ਸਾਹਿਬ ਜੀ ਤਾਂ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਭਾਈ ਪਿਰਥਾ ਅਤੇ ਭਾਈ ਖੇਡਾ ਰੋਜ਼ ਸਤਸੰਗਤ ਵਿੱਚ ਆਉਂਦੇ ਸਨ ਕਰਤਾਰਪੁਰ ਸਾਹਿਬ ਜੀ ਵਿੱਚ, ਸਤਿਗੁਰੂ ਜੀ ਦੇ ਦੀਦਾਰ ਕਰਦੇ, ਕੀਰਤਨ ਸਰਵਣ ਕਰਦੇ ਸਨ। ਇੱਕ ਦਿਨ ਗੁਰੂ ਸਾਹਿਬ ਜੀ ਦੇ ਹਜ਼ੂਰ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜਨਮ ਸਾਖੀ 'ਚ ਇਹ ਸਾਖੀ ਅੰਕਿਤ ਹੈ। ਸਤਿਗੁਰੂ ਜੀ ਜਦੋਂ ਕੀਰਤਨ ਸੁਣਦੇ ਬੜਾ ਆਨੰਦ ਆਉਂਦਾ, ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ 'ਚ ਬੇਨਤੀ ਹੈ ਕਿ ਸਾਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ, ਅਸੀਂ ਜਮਾਂ ਦੇ ਡਰ ਤੋਂ ਬਚ ਜਾਈਏ। ਅਤੇ ਗੁਰੂ ਸਾਹਿਬ ਜੀ ਨੇ ਪਤਾ ਕੀ ਗੱਲ ਕਹੀ, ਭਾਈ ਪਿਰਥਾ ਅਤੇ ਭਾਈ ਖੇਡਾ ਰੋਜ਼ ਸਤਸੰਗਤ ਵਿੱਚ ਆਇਆ ਕਰੋ, ਕੀਰਤਨ ਸਰਵਣ ਕਰਿਆ ਕਰੋ, ਮੇਰਾ ਨਿਵਾਸ ਸਤਸੰਗਤ ਵਿੱਚ ਹੈ। ਜਿੱਥੋਂ ਤੱਕ ਦੁਨਿਆਵੀ ਸਰੀਰ ਦੀ ਗੱਲ ਹੈ, ਕਿਸੇ ਦਾ ਨਹੀਂ ਰਹਿਣਾ, ਇਹ ਸਰੀਰ ਤਾਂ ਬਿਨਸੰਹਾਰ ਹੈ। ਅੱਜ ਤੁਸੀਂ ਸਰੀਰ ਨਾਲ ਜੁੜੋਗੇ, ਕੱਲ੍ਹ ਸਰੀਰ ਨਾ ਰਿਹਾ ਫਿਰ ਕਿਵੇਂ ਬਚੋਗੇ? ਸ਼ਬਦ ਦੇ ਨਾਲ ਜੁੜਨੇ, ਸ਼ਬਦ ਦੇ ਨਾਲ ਸਾਂਝ ਪਾਉਣੀ ਹੈ। ਜੇ ਸ਼ਬਦ ਦੇ ਨਾਲ ਜੁੜੋਗੇ ਸਦੀਵੀ ਤੌਰ 'ਤੇ ਪਾਰ ਉਤਰ ਜਾਓਗੇ। ਮਨ ਲੋਚੇ ਬੁਰਿਆਈਆਂ ਗੁਰ ਸ਼ਬਦ ਦੀ ਇਹ ਮਨ ਹੋੜੀ ਹੈ। ਸ਼ਬਦ ਹੀ ਸਾਡੇ ਮਨ ਦਾ ਸਭ ਤੋਂ ਵੱਡਾ ਆਸਰਾ ਹੈ। ਗੁਰੂ ਅਰਜਨ ਦੇਵ ਜੀ ਦਾ ਬਚਨ ਕਿ ਜਿਉਂ ਮੰਦਰ ਕੋ ਥੰਮ ਹੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਨ। ਗੁਰੂ ਦਾ ਸ਼ਬਦ ਹੀ ਸਾਡੇ ਲਈ ਸਭ ਤੋਂ ਵੱਡਾ ਆਸਰਾ ਹੈ ਦੁਨੀਆ ਦੇ ਅੰਦਰ। ਇਸ ਕਰਕੇ ਜਿਹੜੇ ਸਤਿਗੁਰੂ ਜੀ ਦੀ ਹਜ਼ੂਰੀ 'ਚ ਆਏ ਉਹ ਬਚ ਗਏ, ਉਹ ਸਤਿਗੁਰੂ ਜੀ ਦੀ ਸੇਵਾ ਇੱਕ ਤਿਲ ਜਿੰਨੀ ਵੀ ਬਿਰਥਾ ਨਹੀਂ ਜਾਂਦੀ। ਗੁਰੂ ਅਤੇ ਪਰਮਾਤਮਾ ਦੀ ਇਹ ਮਹਿਮਾ ਹੈ, ਇੱਕ ਤਿਲ ਨਹੀਂ ਭੰਨੈ ਘੱਲ ਹੈ, ਇੱਕ ਤਿਲ ਜਿੰਨੀ ਘਾਲਣਾ ਵੀ ਬਿਰਥੀ ਨਹੀਂ ਜਾਣ ਦਿੰਦੇ। ਜਿਹੜਾ ਵੀ ਸਮਾਂ ਤੁਸੀਂ ਗੁਰੂ ਪਿਆਰ 'ਚ ਜੁੜ ਜਾਓਗੇ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਗੁਰੂ ਦੀ ਇਹ ਵਡਿਆਈ ਹੈ, ਗੁਰੂ ਇਸ ਦੁਨੀਆਂ 'ਚ ਮਨੁੱਖਤਾ ਨੂੰ ਪਰਮਾਤਮਾ ਨਾਲ ਜੁਲਣ ਲਈ ਆਇਆ। ਹਰ ਦਰਗੇ ਕਾ ਬਸੀਠ, ਗੁਰੂ ਦਰਗਾਹ ਦਾ ਵਿਚੋਲਾ ਹੈ। ਵਿਛੜਿਆ ਮੇਲੇ ਪ੍ਰਭੂ, ਗੁਰੂ ਵਿਛੜਿਆਂ ਨੂੰ ਪਰਮਾਤਮਾ ਨਾਲ ਜੋੜਦਾ ਹੈ। ਸੋ ਇਸ ਕਰਕੇ ਜਿਹੜੇ ਗੁਰੂ ਦੀ ਹਜ਼ੂਰੀ 'ਚ ਆ ਗਏ ਉਹ ਬਚ ਗਏ, ਪਰਮਾਤਮਾ ਦੇ ਪਿਆਰ 'ਚ ਜੁੜ ਗਏ। ਸਤਿਗੁਰੂ ਦੀ ਕੀਤੀ ਹੋਈ ਸੇਵਾ ਪਈ, ਇੱਕ ਤਿਲ ਜਿੰਨੀ ਵੀ ਬਿਰਥਾ ਨਹੀਂ ਜਾਂਦੀ, ਅਕਾਰਥ ਨਹੀਂ ਜਾਂਦੀ।
ਸੁਖ ਮੰਗਲ ਕਲਿਆਣ ਸਹਿਜ ਧੁਨਾ, ਪ੍ਰਭ ਕੇ ਚਰਨ ਨਿਹਾਰਿਆ।
ਜਦੋਂ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਆਏ, ਗੁਰੂ ਨੇ ਸਾਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਮੈਂ ਬੇਨਤੀ ਕਰ ਰਿਹਾ ਸਾਂ ਕਿ ਲੋਕ ਕਹਿੰਦੇ ਕਿ ਮਨ ਟਿਕਾਉਣ ਲਈ ਜੀ ਦੇਹਧਾਰੀ ਗੁਰੂ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੀ ਚਰਨਾਂ ਦੀ ਗੱਲ ਕੀਤੀ ਗਈ ਹੈ, ਅਤੇ ਚਰਨ ਤਾਂ ਕਿਸੇ ਮਨੁੱਖ ਦੇ ਹੀ ਹੋ ਸਕਦੇ, ਹੋਰ ਨਹੀਂ ਨਾ ਹੋ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਚਰਨ, ਇਹ ਗੱਲ ਕਹਿੰਦੇ ਨਾ ਲੋਕ। ਹੁਣ ਇੱਥੇ ਤਾਂ ਪਰਮਾਤਮਾ ਦੇ ਚਰਨਾਂ ਦੀ ਗੱਲ ਹੈ ਕਿ ਪ੍ਰਭ ਕੇ ਚਰਨ ਨਿਹਾਰਿਆ। ਉਹ ਭਲਿਓ ਜੇ ਗੁਰੂ ਦੇ ਚਰਨਾਂ ਦੀ ਖਾਤਰ ਕਿਸੇ ਮਨੁੱਖ ਨੂੰ ਤੁਸੀਂ ਗੁਰੂ ਗਿਣਦੇ ਹੋ, ਹੁਣ ਤਾਂ ਪ੍ਰਭ ਦੇ ਚਰਨਾਂ ਦੀ ਗੱਲ ਹੈ। ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ਼ ਕਹਿ ਬਲਰਾਮ ਜੀਓ। ਵਾਹਿਗੁਰੂ ਜੀ ਦੇ ਚਰਨ, ਫਿਰ ਕਿਸੇ ਬੰਦੇ ਨੂੰ ਵਾਹਿਗੁਰੂ ਬਣਾਉਣਾ ਪਏਗਾ। ਵਾਹਿਗੁਰੂ ਜੀ ਦੇ ਚਰਨਾਂ ਦਾ ਅਰਥ ਹੈ ਕਿ ਵਾਹਿਗੁਰੂ ਜੀ ਦਾ ਨਾਮ, ਵਾਹਿਗੁਰੂ ਜੀ ਦੇ ਗੁਣ। ਗੁਰੂ ਦੇ ਚਰਨਾਂ ਦਾ ਅਰਥ ਹੈ ਗੁਰੂ ਦਾ ਸ਼ਬਦ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਗੁਰੂ ਦਾ ਸ਼ਬਦ ਹੀ ਸਾਡੇ ਲਈ ਚਰਨ ਨੇ। ਜਦੋਂ ਗੁਰੂ ਦੀ ਹਜ਼ੂਰੀ 'ਚ ਆਏ, ਜਦੋਂ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਈ, ਪਰਮਾਤਮਾ ਦੇ ਚਰਨਾਂ ਨਾਲ ਜੁੜੇ, ਤੇ ਹੋਇਆ ਕਿ ਸੁਖ ਮੰਗਲ ਕਲਿਆਣ ਸਹਿਜ ਧੁਨ। ਸਾਡੇ ਹਿਰਦੇ 'ਚ ਸੁਖ ਪੈਦਾ ਹੋ ਗਿਆ, ਸਾਡੇ ਹਿਰਦੇ 'ਚ ਮੰਗਲ ਪੈਦਾ ਹੋ ਗਏ, ਆਨੰਦ ਪੈਦਾ ਹੋ ਗਿਆ, ਸਹਿਜ ਦੀ ਇੱਕ ਧੁਨ ਪੈਦਾ ਹੋ ਗਈ, ਆਤਮਕ ਜੀਵਨ ਦੀ ਰੌਂ ਪੈਦਾ ਹੋ ਗਈ। ਕਿਸ ਵੇਲੇ? ਜਦੋਂ ਗੁਰੂ ਦੇ ਉਪਦੇਸ਼ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜੇ। ਗੁਰੂ ਕੋਲ ਆਉਣਾ ਸਾਡਾ ਸਫਲ ਉਦੋਂ ਹੋ ਜਾਏਗਾ ਜਦੋਂ ਆਪਾਂ ਗੁਰੂ ਦੇ ਬਚਨ ਮੰਨ ਕੇ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦਾ ਆਸਰਾ ਲਵਾਂਗੇ, ਇੱਕ ਵਾਹਿਗੁਰੂ ਜੀ ਦੇ ਓਟ ਆਸਰੇ ਵਿੱਚ ਜ਼ਿੰਦਗੀ ਬਤੀਤ ਕਰਾਂਗੇ। ਗੁਰੂ ਕੋਲ ਅਰਦਾਸ ਕਰਨੀ ਆ ਕੇ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਹਿਰ, ਹਾਰ ਪਰਿਓ ਤੋ ਦੁਆਰੀ। ਮਹਾਰਾਜ ਜੀ, ਤੁਹਾਡੇ ਤੋਂ ਬਿਨਾਂ ਸਾਨੂੰ ਹੋਰ ਕੋਈ ਆਸਰਾ ਨਜ਼ਰ ਨਹੀਂ ਹੁੰਦਾ, ਤੁਹਾਡੇ ਦਰ 'ਤੇ ਆ ਕੇ ਡਿੱਗ ਪਏ ਹਾਂ, ਸਾਨੂੰ ਆਪਣੇ ਦਰ ਤੋਂ ਨਾਮ ਦੀ ਦਾਤ ਬਖਸ਼ੋ। ਜਦੋਂ ਗੁਰੂ ਰਾਹੀਂ ਪਰਮਾਤਮਾ ਦੇ ਚਰਨਾਂ ਨਾਲ, ਪਰਮਾਤਮਾ ਦੇ ਨਾਮ ਨਾਲ ਜੁੜ ਜਾਵਾਂਗੇ, ਹਿਰਦੇ ਵਿੱਚ ਸੁੱਖ ਮੰਗਲ ਕਲਿਆਣ ਸਹਿਜ ਧੁਨ ਦੀ ਪ੍ਰਾਪਤੀ ਹੋ ਗਈ।
ਰੱਖਣ ਹਾਰ ਰੱਖਿਓ ਬਾਰਕ, ਸਤਿਗੁਰ ਤਾਪ ਉਤਾਰਿਆ।
ਵੀ ਸਤਿਗੁਰੂ ਜੀ ਦੀ ਹਜ਼ੂਰੀ 'ਚ ਆਏ, ਸਤਿਗੁਰੂ ਜੀ ਨੇ ਸਾਡੇ ਹਿਰਦੇ 'ਚੋਂ ਆ ਮੋਹ ਮਾਇਆ ਦਾ ਜਿਹੜਾ ਤਾਪ ਸੀ ਉਹ ਖਤਮ ਕਰ ਦਿੱਤਾ, ਹਿਰਦੇ ਵਿੱਚੋਂ ਮਾਇਆ ਦੀ ਅਗਨ ਨੂੰ ਨਿਵਿਰਤ ਕਰ ਦਿੱਤਾ। ਰਾਖਣ ਹਾਰੈ ਰਾਖਿਓ ਬਾਰਕ, ਰਾਖਣ ਹਾਰੇ ਦਾ ਅਰਥ ਹੈ ਕਿ ਜਿਹੜਾ ਰੱਖਣ ਦੀ ਸਮਰੱਥਾ ਰੱਖਦਾ। ਹਰ ਕੋਈ ਤਾਂ ਨਹੀਂ ਨਾ ਸਾਨੂੰ ਦੁੱਖਾਂ ਤੋਂ ਬਚਾ ਸਕਦਾ। ਕਈ ਵਾਰੀ ਸਾਡੇ 'ਤੇ ਕੋਈ ਬਿਪਤਾ ਆਉਂਦੀ, ਕਿਸੇ ਮਨੁੱਖ ਕੋਲ ਆਪਾਂ ਜਾਂਦੇ ਹਾਂ, ਉਹ ਕਹਿੰਦਾ ਵੀ ਮੇਰੇ ਵੱਸ ਦੀ ਗੱਲ ਨਹੀਂ ਹੈ, ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ, ਮੇਰੀ ਇਹ ਸਮਰੱਥਾ ਨਹੀਂ ਹੈ। ਪਰ ਗੁਰੂ ਦੀ ਇਹ ਵਡਿਆਈ ਹੈ, ਜਿਹੜਾ ਗੁਰੂ ਕੋਲ ਆ ਜਾਏ ਗੁਰੂ ਉਹਦੀ ਹਮੇਸ਼ਾ ਰੱਖਿਆ ਕਰਦਾ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ। ਸਤਿਗੁਰੂ ਆਪਣੇ ਸਿੱਖ ਦੀ ਜੀ ਕਰਕੇ ਰੱਖਿਆ ਕਰਦਾ, ਜੀ ਕਰਕੇ ਸੰਭਾਲ ਕਰਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕਿ ਰੱਖਣਹਾਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਆਪਣੇ ਬਾਲਕ ਨੂੰ ਬਚਾ ਲਿਆ। ਜਿਵੇਂ ਪਿਤਾ ਮਾਤਾ ਆਪਣੇ ਬੱਚੇ ਦੀ ਸੰਭਾਲ ਨਹੀਂ ਕਰਦੇ। ਭਾਈ ਗੁਰਦਾਸ ਜੀ ਨੇ ਗੁਰੂ ਦੀ ਮਹਿਮਾ ਗਾਇਨ ਕਰਦੇ ਇੱਕ ਬੜਾ ਪਿਆਰਾ ਬਚਨ ਕਿਹਾ, ਬੜੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ ਨੇ। ਗੁਰੂ ਕੌਣ ਹੈ? ਕਹਿਣਗੇ ਜੈਸੇ ਕਰ ਗਹਿਤ ਸਰਪ ਸੁਤ ਪੇਖ, ਮਾਤਾ ਕਹੇ ਨਾ ਪੁਕਾਰ ਫੁਸਲਾਏ ਔਰ ਮੰਡ ਹੈ। ਬੱਚਾ ਘਰ ਦੀ ਬਗੀਚੀ ਦੇ ਕੋਲ ਖੇਡ ਰਿਹਾ, ਵਿਹੜੇ ਦੇ ਕੋਲ ਖੇਡ ਰਿਹਾ, ਖੇਡਦਿਆਂ ਖੇਡਦਿਆਂ ਇੱਕ ਸੱਪ ਆ ਗਿਆ, ਅਤੇ ਬੱਚੇ ਦੀ ਤਾਂ ਚੰਚਲ ਮਾਤਾ ਨਾ ਸਰਪ ਅਗਨ ਕਰ ਮੇਲੇ, ਉਹ ਤਾਂ ਸੱਪ ਨੂੰ ਵੀ ਖਿਡਾਉਣਾ ਸਮਝਦਾ, ਅੱਗ ਨੂੰ ਵੀ ਖਿਡਾਉਣਾ ਸਮਝਦਾ। ਬੱਚਾ ਸੱਪ ਨੂੰ ਖਿਡਾਉਣਾ ਸਮਝ ਕੇ ਉੱਧਰ ਨੂੰ ਤੁਰ ਪਿਆ, ਅਤੇ ਸਿਆਣੀ ਮਾਂ ਨੇ ਦੇਖਿਆ ਕਿ ਬੱਚਾ ਜਿਹੜਾ ਖਤਰੇ ਵੱਲ ਜਾ ਰਿਹਾ। ਮਾਂ ਨੇ ਰੌਲਾ ਨਹੀਂ ਪਾਇਆ, ਮਾਂ ਨੇ ਸਹਿਜ ਨਾ ਦੱਬੇ ਪੈਰੀ ਜਾ ਕੇ ਬੱਚੇ ਨੂੰ ਚੁੱਕ ਕੇ ਗਲ ਨਾਲ ਲਗਾ ਲਿਆ, ਪਿਆਰ ਦਿੱਤਾ। ਜੇ ਮਾਂ ਸਿਆਣੀ ਨਾ ਹੁੰਦੀ ਝਿੜਕਦੀ, ਬੱਚਾ ਡਰ ਕੇ ਹੋਰ ਸੱਪ ਵੱਲ ਜਾਂਦਾ, ਜਾਂ ਮਾਂ ਉਹਨੂੰ ਦੋ ਚਾਰ ਚਪੇੜਾਂ ਮਾਰਦੀ ਬੱਚੇ ਦੇ ਮਨ 'ਚ ਸਹਿਮ ਬੈਠ ਜਾਂਦਾ, ਸਾਰੀ ਜ਼ਿੰਦਗੀ ਡਰਿਆ ਰਹਿੰਦਾ। ਮਾਂ ਨੇ ਬੜੇ ਪਿਆਰ ਦੇ ਨਾਲ ਪੁਕਾਰ ਕੇ ਫੁਸਲਾ ਕੇ ਉਹਨੂੰ ਹਿੱਕ ਦੇ ਨਾਲ ਲਗਾ ਲਿਆ, ਪਿਆਰ ਕੀਤਾ। ਕਹੇ ਨਾ ਪੁਕਾਰ ਫੁਸਲਾਏ ਔਰ ਮੰਡ ਹੈ, ਜੈਸੇ ਵੈਦ ਰੋਗੀ ਪ੍ਰਤੀ ਕਹੇ ਨਾ ਵਿਥਾਰ ਬਿਰਥਾ। ਵੈਦ ਅਰਥ ਡਾਕਟਰ ਹਕੀਮ, ਰੋਗੀ ਡਾਕਟਰ ਕੋਲ ਆ ਗਿਆ ਅਤੇ ਡਾਕਟਰ ਇਹ ਨਹੀਂ ਕਹਿੰਦਾ ਕਿ ਤੂੰ ਮਰ ਜਾਣਾ, ਤੂੰ ਤਾਂ ਬਚਣਾ ਨਹੀਂ, ਤੇਰਾ ਰੋਗ ਬੜਾ ਭਿਆਨਕ ਹੈ। ਜਿਹੜਾ ਸਿਆਣਾ ਰਾਗ ਡਾਕਟਰ ਹੈ ਨਾ, ਉਹ ਮਰੀਜ਼ ਨੂੰ ਹੌਸਲਾ ਦਿੰਦਾ ਕਿ ਤੂੰ ਚਿੰਤਾ ਨਾ ਕਰ, ਤੇਰਾ ਰੋਗ ਕੱਟਿਆ ਜਾਣਾ। ਸਿਆਣੇ ਕਹਿੰਦੇ ਨੇ ਕਿ ਅੱਧਾ ਰੋਗ ਜਿਹੜਾ ਨਾ ਉਹ ਡਾਕਟਰ ਦੇ ਹੌਸਲੇ ਦੇ ਨਾਲ ਹੀ ਕੱਟਿਆ ਜਾਂਦਾ, ਦਵਾਈ 'ਤੇ ਅਸਰ ਤਾਂ ਕਰਦੀ ਜੇ ਹੌਸਲਾ ਹੋਏ। ਜੈਸੇ ਵੈਦ ਰੋਗੀ ਪ੍ਰਤੀ ਕਹੇ ਨਾ ਬਿਥਾਰ ਬਿਰਥਾ, ਸੰਜਮ ਕੇ ਖਵਾਏ ਔਖਾ ਰੋਗ ਖੰਡ ਹੈ। ਕਹਿਣ ਲੱਗੇ ਉਹ ਬੜੇ ਪਰਹੇਜ ਦੇ ਨਾਲ, ਸਿਆਣਪ ਦੇ ਨਾਲ ਸਮਝਾ ਸਮਝਾ ਕੇ ਹੌਸਲਾ ਦੇ ਕੇ ਉਹਦੇ ਰੋਗ ਨੂੰ ਖੰਡਨ ਕਰ ਦਿੰਦਾ ਸਿਆਣਾ ਡਾਕਟਰ ਜਿਹੜਾ। ਇੱਕ ਬਚਨ ਹੋਰ ਕਿਹਾ ਭਾਈ ਸਾਹਿਬ ਜੀ ਨੇ, ਜੈਸੇ ਭੂਲ ਚੂਕ ਚਟੀਆ ਕੀ ਨਾ ਵਿਚਾਰੇ ਪਾਉਂਦਾ। ਚਟੀਆ ਦਾ ਅਰਥ ਹੁੰਦਾ ਵਿਦਿਆਰਥੀ, ਜਿਵੇਂ ਕੋਈ ਸਿਆਣਾ ਅਧਿਆਪਕ, ਸਿਆਣਾ ਪਾਉਂਦਾ, ਸਿਆਣਾ ਉਸਤਾਦ ਜਿਹੜਾ, ਉਹ ਆਪਣੇ ਬੱਚਿਆਂ ਦੀ ਭੁੱਲ ਚੁੱਕ ਨਹੀਂ ਦੇਖਦਾ, ਗਲਤੀ ਨਹੀਂ ਦੇਖਦਾ, ਸਗੋਂ ਉਹਨੂੰ ਸਮਝਾ ਸਮਝਾ ਕਹਿ ਕਹਿ ਸਿੱਖਿਅਤ ਮੂਰਖ ਮਤ ਖੰਡ ਹੈ, ਉਹਨੂੰ ਸਿੱਖਿਆ ਦੇ ਕੇ ਸਮਝਾ ਸਮਝਾ ਕੇ ਪਿਆਰ ਦੇ ਨਾਲ ਉਹਦੀ ਮੂਰਖ ਮਤੀ ਨੂੰ ਖਤਮ ਕਰ ਦਿੰਦਾ, ਉਹਨੂੰ ਸਿਆਣੇ ਬਣਾ ਦਿੰਦਾ। ਅਤੇ ਜਿਹੜਾ ਆਪ ਅਣਜਾਣ ਅਧਿਆਪਕ ਹੋਏ, ਤੂਤ ਦੀ ਸੋਟੀ ਲੈ ਕੇ ਕੁੱਟਣੀ ਸ਼ੁਰੂ ਕਰ ਦਿੰਦਾ, ਹੋਰ ਕੁਝ ਨਹੀਂ ਹੈ। ਪਰ ਸਿਆਣਾ ਅਧਿਆਪਕ ਜਿਹੜਾ ਨਾ, ਦੇਖੋ ਬੱਚਾ ਅਧਿਆਪਕ ਉਹ ਸਿਆਣਾ ਹੀ ਬਣਨਾ ਹੁੰਦਾ ਨਾ। ਜੇ ਅਧਿਆਪਕ ਕੋਲ ਆ ਕੇ ਵੀ ਬੱਚਾ ਢੀਠ ਹੋ ਗਿਆ ਤਾਂ ਉੱਥੇ ਆਉਣ ਦਾ ਲਾਭ ਕੀ ਹੈ? ਭਾਈ ਸਾਹਿਬ ਜੀ ਨੇ ਅਖੀਰ 'ਤੇ ਇੱਕ ਗੱਲ ਕੀ, ਜਿਵੇਂ ਮਾਂ ਬੱਚੇ ਨੂੰ ਪਿਆਰ ਨਾਲ ਖਤਰੇ ਤੋਂ ਬਚਾ ਲੈਂਦੀ ਹੈ, ਜਿਵੇਂ ਡਾਕਟਰ ਪਿਆਰ ਦੇ ਨਾਲ, ਵੈਦ ਪਿਆਰ ਦੇ ਨਾਲ ਦਵਾਈ ਦੇ ਕੇ ਰੋਗੀ ਨੂੰ ਬਚਾ ਲੈਂਦਾ, ਜਿਵੇਂ ਉਸਤਾਦ ਸਮਝਾ ਸਮਝਾ ਕੇ ਬੱਚੇ ਦੀ ਮੂਰਖ ਮਤ ਖਤਮ ਕਰ ਦਿੰਦਾ। ਕਹਿਣਗੇ ਤੈਸੇ ਪੇਖ ਔਗੁਣ ਸਤਿਗੁਰ, ਇਵੇਂ ਸਤਿਗੁਰੂ ਸਿੱਖ ਦੇ ਔਗੁਣ ਦੇਖ ਕੇ ਉਹਨੂੰ ਕੋਈ ਝਿੜਕਦਾ ਨਹੀਂ ਹੈ, ਉਹਨੂੰ ਕੋਈ ਬੁਰਾ ਨਹੀਂ ਕਹਿੰਦਾ। ਦੇਖੋ ਜਿਹੜਾ ਬੰਦਾ ਪਹਿਲਾਂ ਹੀ ਔਗਣਾ ਵਾਲਾ ਹੈ, ਉਹਨੂੰ ਤੁਸੀਂ ਝਿੜਕੋਗੇ ਤਾਂ ਉਹ ਵਿਚਾਰਾ ਕੀ ਕਰੇਗਾ? ਗੁਰੂ ਜਿਹੜਾ ਪਿਆਰ ਦੇ ਨਾਲ ਸਮਝਾ ਸਮਝਾ ਕੇ ਉਹਦੀ ਮੂਰਖ ਮਤ ਨੂੰ ਖੰਡ ਦਿੰਦਾ, ਇਹ ਹੈ ਗੁਰੂ ਦੀ ਵਡਿਆਈ। ਧਾਰਮਿਕ ਜਗਤ ਅੰਦਰ ਆਪਾਂ ਦੇਖਦੇ ਹਾਂ ਨਾ, ਡਰਾਇਆ ਹੀ ਜਾਂਦਾ ਬਹੁਤਾ, ਧਰਮ ਨੇ ਬਹੁਤਾ ਡਰਾਇਆ ਹੀ ਹੈ, ਇਹ ਕਰੇਗਾ ਤੈਨੂੰ ਬੜਾ ਪਾਪ ਲੱਗ ਜਾਏ, ਤੇਰਾ ਕੋਈ ਪਾਰ ਉਤਾਰਾ ਨਹੀਂ ਹੋਣਾ। ਜੇ ਧਰਮ ਨਾਲ ਜੁੜ ਕੇ ਡਰ ਸਾਡੇ ਹਿਰਦੇ 'ਚ ਰਹਿਣਾ, ਜੇ ਗੁਰੂ ਕੋਲ ਆ ਕੇ ਸਾਡੇ ਹਿਰਦੇ 'ਚ ਡਰ ਬੈਠਾ ਰਹਿਣਾ, ਤੇ ਸਾਡਾ ਡਰ ਕੱਟਿਆ ਕਿੱਥੇ ਜਾਏਗਾ? ਗੁਰੂ ਸਾਨੂੰ ਸਮਝਾ ਸਮਝਾ ਕੇ ਸਾਡੇ ਹਿਰਦੇ 'ਚੋਂ ਡਰ ਨੂੰ ਨਿਵਿਰਤ ਕਰਦਾ, ਸਾਡੇ ਹਿਰਦੇ 'ਚ ਹੌਂਸਲਾ ਪੈਦਾ ਕਰਦਾ, ਸਤਿਗੁਰੂ 'ਤੇ ਇੱਕ ਪ੍ਰੇਰਣਾ ਕਰਦਾ, ਅਗਾਹਾਂ ਕੂਤਰਾਂਗ ਪਿਛਾਹਾਂ ਫੇਰਨਾ ਮੋਹਡੜਾ, ਬੰਦਿਆ ਅੱਗੇ ਵਧਣ ਦਾ ਯਤਨ ਕਰੇ। ਕੋਈ ਬੰਦਾ ਜਦੋਂ ਵੀ ਜਿਸ ਵੀ ਸਮੇਂ 'ਤੇ, ਭਾਵੇਂ ਉਹ ਬਚਪਨ ਵਿੱਚ ਹੈ, ਭਾਵੇਂ ਜਵਾਨੀ 'ਚ ਹੈ, ਭਾਵੇਂ ਉਹ ਬਿਰਧ ਅਵਸਥਾ 'ਚ ਹੈ, ਜਦੋਂ ਵੀ ਗੁਰੂ ਕੋਲ ਆ ਜਾਏ ਨਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਪਾਜ਼ੀਟਿਵ ਸੋਚ ਦਿੱਤੀ, ਕਿਸੇ ਮਨੁੱਖ ਦਾ ਦਿਲ ਨਹੀਂ ਤੋੜਿਆ, ਕਿਸੇ ਮਨੁੱਖ ਨੂੰ ਬੁਰਾ ਨਹੀਂ ਕਿਹਾ। ਜਿਹੜਾ ਬੰਦਾ ਔਗਣਾ ਚਾਹੁੰਦਾ, ਇਹ ਗੱਲ ਚੇਤੇ ਰੱਖਣਾ, ਕੋਈ ਵੀ ਬੰਦਾ ਬੁਰਾ ਨਹੀਂ ਜ਼ਿੰਦਗੀ 'ਚ ਬਣਨਾ ਚਾਹੁੰਦਾ, ਕੋਈ ਵੀ ਬੰਦਾ ਜਿਹੜਾ ਬੁਰਾਈ 'ਚ ਖੁਬਿਆ ਨਹੀਂ ਰਹਿਣਾ ਚਾਹੁੰਦਾ, ਔਗਣਾ 'ਚ ਜੁੜਿਆ ਨਹੀਂ ਰਹਿਣਾ ਚਾਹੁੰਦਾ, ਬੁਰਾਈ ਕਿਸੇ ਨੂੰ ਚੰਗੀ ਨਹੀਂ ਲੱਗਦੀ, ਜਾਂ ਐਵੇਂ ਕਹਿ ਲਓ ਨਸ਼ਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਪਰ ਜਦੋਂ ਬੰਦਾ ਬੁਰਾਈ 'ਚ ਖੁਬ ਜਾਂਦਾ ਨਾ, ਉਹਦੇ ਕੋਲ ਵਿਲ ਪਾਵਰ ਨਹੀਂ ਹੁੰਦੀ, ਉਹਦੇ ਕੋਲ ਹਿੰਮਤ ਨਹੀਂ ਹੁੰਦੀ ਕਿ ਬੁਰਾਈ 'ਚੋਂ ਬਾਹਰ ਨਿਕਲ ਸਕੇ, ਉਹਦਾ ਆਲਾ ਦੁਆਲਾ, ਉਹਦਾ ਵਾਤਾਵਰਨ ਇਹੋ ਜਿਹਾ ਬਣ ਜਾਂਦਾ, ਉਹ ਬੁਰਾਈ 'ਚੋਂ ਛੁੱਟ ਨਹੀਂ ਸਕਦਾ। ਅਤੇ ਜੇ ਉਹਦੀ ਬੁਰਾਈ ਦੇਖ ਕੇ ਆਪਾਂ ਉਹਨੂੰ ਝਿੜਕੀ ਗਏ, ਜੇ ਉਹਨੂੰ ਹੋਰ ਆਪਾਂ ਮਾੜਾ ਕਹੀ ਗਏ, ਕੋਸੀ ਗਏ, ਉਹ ਤਾਂ ਹੋਰ ਢਹਿੰਦੀ ਕਲਾ ਚਲਿਆ ਗਿਆ। ਸਤਿਗੁਰੂ ਜਿਹੜੇ ਨੇ ਉਹ ਇੱਕ ਇਹੋ ਜਿਹਾ ਵਾਤਾਵਰਨ ਸਿਰਜਦੇ ਨੇ ਕਿ ਮਨੁੱਖ ਦੇ ਹਿਰਦੇ 'ਚ ਬੁਰਾਈ ਤੋਂ ਬਾਹਰ ਨਿਕਲਣ ਦੇ ਲਈ ਇੱਕ ਹੌਂਸਲਾ ਪੈਦਾ ਕਰਦੇ ਨੇ। ਗੁਰਬਾਣੀ ਪੜ੍ਹ ਕੇ ਦੇਖੋ, ਸਤਿਗੁਰੂ ਜੀ ਨੇ ਜਿਵੇਂ ਮਾਂ ਨਹੀਂ ਆਪਣੇ ਬੱਚੇ ਨੂੰ ਸਮਝਾਉਂਦੀ, ਜਿਵੇਂ ਇੱਕ ਸਿਆਣਾ ਉਸਤਾਦ ਬੱਚੇ ਨੂੰ ਸਮਝਾਉਂਦਾ, ਇਵੇਂ ਸਮਝਾ ਸਮਝਾ ਕੇ ਸਾਨੂੰ ਹੌਂਸਲਾ ਦੇ ਕੇ ਇਹਨਾਂ ਬੁਰਾਈਆਂ ਤੋਂ ਬਾਹਰ ਉਤਰਨ ਦੀ ਪ੍ਰੇਰਣਾ ਕੀਤੀ ਹੈ। ਇਸ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਿ ਜਦੋਂ ਪੂਰੇ ਗੁਰੂ ਦੇ ਚਰਣਾਂ ਨਾਲ ਉਪਦੇਸ਼ ਨਾਲ ਜੁੜੇ, ਜ਼ਿੰਦਗੀ ਅੰਦਰ ਸੁੱਖ ਕਲਿਆਣ ਆਨੰਦ ਪੈਦਾ ਹੋ ਗਿਆ, ਅਤੇ ਸੁੱਖ ਕਲਿਆਣ ਆਨੰਦ ਤਾਂ ਹੀ ਪੈਦਾ ਹੋਏਗਾ ਜੇ ਪੂਰੇ ਗੁਰੂ ਨਾਲ ਜੁੜਾਂਗੇ। ਧਾਰਮਿਕ ਜਗਤ ਅੰਦਰ ਬੜੇ ਦੁਕਾਨਾਂ ਖੋਲੀ ਬੈਠੇ ਨੇ। ਬਾਬਾ ਨਾਨਕ ਜੀ ਨੇ ਬਹੁਤ ਚਿਰ ਪਹਿਲਾਂ ਇਹ ਗੱਲ ਕਹੀ ਸੀ, ਕੇਤੇ ਗੁਰ ਚੇਲੇ ਫੁੰਨ ਹੂਆ, ਕਾਚੇ ਗੁਰ ਤੇ ਮੁਕਤ ਨਾ ਹੂਆ। ਕਈ ਗੁਰੂ ਨੇ, ਕਈ ਉਹਨਾਂ ਦੇ ਚੇਲੇ ਨੇ, ਇਹ ਤਾਂ ਬਹੁਤ ਚਿਰ ਪਹਿਲਾਂ ਗੁਰੂ ਬਾਬਾ ਜੀ ਨੇ ਗੱਲ ਕਹੀ ਸੀ, ਅਤੇ ਅੱਜ ਨਜ਼ਰ ਮਾਰੀਏ ਕਿੰਨੇ ਗੁਰੂ ਘਰ ਘਰ ਬਣੇ ਬੈਠੇ ਨੇ। ਭਾਈ ਗੁਰਦਾਸ ਜੀ ਦੀ ਇੱਕ ਗੱਲ ਕਹਿ ਕੇ ਮੈਂ ਅੱਗੇ ਚੱਲਾਂਗਾ, ਗੁਰੂ ਕੌਣ ਹੈ, ਗੁਰੂ ਦੀ ਵਡਿਆਈ ਕੀ ਹੈ? ਦੁਨਿਆਵੀ ਵੀ ਬੜੇ ਗੁਰੂ ਬੈਠੇ ਹੋਏ ਨੇ, ਭਾਈ ਸਾਹਿਬ ਜੀ ਕਹਿਣ ਲੱਗੇ ਕਿ ਆਨ ਹਾਟ ਕੇ ਹਟੂਆ ਲੇਤ ਹੈ ਘਟਾਏ ਮੁੱਲ ਦੇਤ ਹੈ ਚਡਾਏ ਦਹਿਕਤ ਕੋ ਆਵੇ ਜੀ। ਕਹਿਣ ਲੱਗੇ ਤੁਸੀਂ ਦੁਕਾਨ 'ਤੇ ਜਾਓਗੇ ਨਾ, ਦੁਕਾਨ 'ਤੇ ਕੋਈ ਚੀਜ਼ ਵੇਚੋਗੇ, ਬਾਜ਼ਾਰ ਦਾ ਇੱਕ ਸੁਭਾਅ ਹੈ, ਉਹਦੀ ਇੱਕ ਰੀਤ ਹੈ ਕਿ ਜਿਹੜੀ ਚੀਜ਼ ਤੁਸੀਂ ਵੇਚਣੀ ਹੈ ਉਹਦੀ ਘੱਟ ਕੀਮਤ, ਅਤੇ ਜੇ ਉਹੀ ਚੀਜ਼ ਤੁਸੀਂ ਮੁੜ ਕੇ ਖਰੀਦਣੀ ਉਹਦੀ ਕੀਮਤ ਜ਼ਿਆਦਾ। ਇਹ ਬਾਜ਼ਾਰ ਦੀ ਰੀਤ ਹੈ, ਬਾਜ਼ਾਰ ਦਾ ਇਹ ਰਿਵਾਜ਼ ਹੈ। ਜੇਕਰ ਤੁਸੀਂ ਕੁਝ ਦੇਣਾ ਉਹ ਸਸਤਾ, ਅਤੇ ਜੇ ਤੁਸੀਂ ਕੁਝ ਖਰੀਦਣਾ ਉਹ ਮਹਿੰਗਾ। ਅੱਜ ਜ਼ਿਮੀਦਾਰ ਨੇ ਕਣਕ ਵੇਚਣੀ ਹੈ ਸਸਤੀ, ਜੇ ਕੱਲ੍ਹ ਨੂੰ ਲੈਣੀ ਉਹਨੂੰ ਮਹਿੰਗੀ ਮਿਲਦੀ ਹੈ। ਕਹਿਣਗੇ ਆਨ ਹਾਟ ਕੇ ਹਟੂਆ ਦੇਤ ਹੈ ਘਟਾਏ ਮੁੱਲ ਦੇਤ ਹੈ ਚੜਾਏ ਦਹਿਕਤ ਜੋ ਆਵੇ ਜੀ। ਧਰਮ ਦੇ ਨਾਂ 'ਤੇ ਜਿਹੜੇ ਥਾਂ ਥਾਂ 'ਤੇ ਦੁਕਾਨਾਂ ਖੋਲ੍ਹੀ ਬੈਠੇ ਨੇ, ਤੁਸੀਂ ਉਹਨਾਂ ਕੋਲ ਜਾਓਗੇ ਤੁਹਾਨੂੰ ਬਹੁਤ ਹੀ ਮੁਸ਼ਕਤ ਕਰਨੀ ਪਏਗੀ। ਕੋਈ ਕਹੇਗਾ ਜੀ ਇੰਨੇ ਦਿਨ ਇਹ ਕੰਮ ਕਰੋ, ਇੰਨੇ ਤਪ ਕਰੋ, ਇੰਨੇ ਦਾਨ ਕਰੋ, ਇੰਨੇ ਜਗ ਕਰੋ, ਇੰਨੇ ਤੀਰਥ ਇਸ਼ਨਾਨ ਕਰੋ, ਬਹੁਤ ਵੱਡੀ ਘਾਲਣਾ ਕਰਨੀ ਪਏਗੀ। ਉਹਦੇ ਮਲੇ ਬਦਲੇ ਮਿਲੇਗਾ ਬਹੁਤ ਥੋੜ੍ਹਾ, ਬਹੁਤ ਘੱਟ। ਕਹਿਣਗੇ ਤਿੰਨ ਸਿਉਂ ਬਣਜ ਕੀਏ ਬਿੜਤਾ ਨਾ ਪਾਵੇ ਕੋਈ, ਤੋਠਾ ਕੋ ਬਣਜ ਪੇਖ ਪੇਖ ਪਛਤਾਵੇ ਜੀ। ਅਜਿਹੇ ਦੁਕਾਨਦਾਰਾਂ ਦੇ ਨਾਲ ਜਿਹੜੇ ਅਖੌਤੀ ਗੁਰੂ ਬਣੇ ਬੈਠੇ ਨੇ, ਅਖੌਤੀ ਧਰਮ ਦੇ ਅਸਥਾਨ ਖੋਲ੍ਹੀ ਬੈਠੇ ਨੇ, ਇਹੋ ਜਿਹਿਆਂ ਦੇ ਨਾਲ ਸਾਂਝ ਪਾ ਕੇ ਕੋਈ ਵਡਿਆਈ ਨਹੀਂ ਕਿਸੇ ਨੂੰ ਮਿਲਦੀ, ਕਦੀ ਕੋਈ ਪਾਰ ਨਹੀਂ ਉਤਰਿਆ। ਇੱਕ ਵਾਰੀ ਜਿਹੜਾ ਜ਼ਿੰਦਗੀ ਦੇ ਮਾਰਗ ਤੋਂ ਖੁੰਝ ਗਿਆ, ਜਾਂ ਐਵੇਂ ਕਹਿ ਲਓ ਕਿ ਇੱਕ ਵਾਰੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਟੁੱਟ ਗਿਆ, ਦੂਰ ਚਲਿਆ ਗਿਆ, ਸੱਚ ਜਾਣਨਾ ਉਹ ਜ਼ਿੰਦਗੀ ਭਾਰੀ ਰੁੜ ਜਾਂਦਾ ਹੈ ਮੋਹ ਮਾਇਆ ਦੇ ਜਾਲ ਵਿੱਚ, ਉਹ ਕਿਤੇ ਨਹੀਂ ਟੇਕਦਾ। ਅੱਜ ਕਿਸੇ ਦੇ ਕੋਲ ਉੱਥੋਂ ਟੁੱਟਿਆ, ਕਿਸੇ ਦੇ ਕੋਲ ਕਈ ਦੇਖੇ ਨੇ, ਪਹਿਲਾਂ ਕਿਸੇ ਬਾਬਾ ਜੀ ਕੋਲ ਜਾਂਦੇ ਸਾਂ ਜੀ, ਹੁਣ ਫਲਾਣੇ ਬਾਬਾ ਜੀ ਕੋਲ ਜਾਂਦੇ, ਹੁਣ ਫਲਾਣੇ ਕੋਲ ਜਾਂਦੇ, ਤੁਹਾਨੂੰ ਵੀ ਜ਼ਿੰਦਗੀ 'ਚ ਬੜੇ ਮਿਲਦੇ ਹੋਣਗੇ। ਗੁਰੂ ਬਾਬਾ ਜੀ ਕਹਿੰਦੇ ਤਿੰਨ ਸਿਉਂ ਬਣਜ ਕੀਏ ਬਿੜਤਾ ਨਾ ਪਾਵੇ ਕੋਈ, ਤੋਠਾ ਕੋ ਬਣਜ ਪੇਖ ਪੇਖ ਪਛਤਾਵੇ ਜੀ। ਅਤੇ ਜਦੋਂ ਘਾਟੇ ਬੰਦਾ ਸੌਂਦਾ ਨਹੀਂ, ਬੰਦਾ ਦੇਖਦਾ ਕਿ ਸਾਰੀ ਜ਼ਿੰਦਗੀ ਲੰਘ ਗਈ, ਮਿਲਿਆ ਕੁਝ ਵੀ ਨਹੀਂ, ਪੱਲੇ ਕੁਝ ਵੀ ਨਹੀਂ ਹੈ, ਫਿਰ ਬੰਦਾ ਬੜਾ ਪਛਤਾਉਂਦਾ, ਬੜਾ ਝੂਰਦਾ। ਅਤੇ ਭਾਈ ਸਾਹਿਬ ਜੀ ਨੇ ਬਚਨ ਕੇ ਕਾਠ ਕੀ ਹਾਂਡੀ ਜੈਸੇ ਚੜ੍ਹੇ ਏਕੇ ਬਾਹਰ ਕੋ, ਕਾਠ ਕਹਿੰਦੇ ਲੱਕੜੀ, ਲੱਕੜੀ ਦੀ ਤੌੜੀ ਤੁਸੀਂ ਚੁੱਲ੍ਹੇ 'ਤੇ ਰੱਖ ਦਿਓ, ਲੱਕੜੀ ਦਾ ਭਾਂਡਾ ਚੁੱਲ੍ਹੇ 'ਤੇ ਰੱਖ ਦਿਓ, ਅਤੇ ਇੱਕੋ ਵਾਰੀ ਚੜ੍ਹੇਗਾ ਸੜ ਜਾਏਗਾ। ਇਹ ਪਖੰਡ ਦਾ ਅੱਡਾ ਜਿਹੜਾ ਨਾ ਬਹੁਤਾ ਚਿਰ ਨਹੀਂ ਚੱਲਦਾ, ਆਖਰ ਪਾਜ ਜਿਹੜਾ ਨਾ ਉਗੜ ਗਿਆ ਜੈਸੇ ਖੋਟਾ ਟਵੂਆ। ਇਹ ਸਤਿਗੁਰ ਕੀ ਰੀਸੇ ਹੋਰ ਕੱਚ ਵਿੱਚ ਜਿਹੜੇ ਬੋਲਦੇ ਨੇ, ਆਖਰ ਉਹਨਾਂ ਦਾ ਪਾਜ ਖੁੱਲ ਜਾਂਦਾ, ਆਖਰ ਉਹਨਾਂ ਦਾ ਇਹ ਖੋਟ ਜਿਹੜਾ ਉਗੜ ਆਉਂਦਾ। ਕਹਿਣ ਲੱਗੇ ਬਿਲਕੁਲ ਇਸ ਤਰ੍ਹਾਂ ਜਿਵੇਂ ਲੱਕੜ ਦੀ ਤੌੜੀ ਇੱਕੋ ਵਾਰੀ ਚੁੱਲ੍ਹੇ 'ਤੇ ਚੜ੍ਹਦੀ ਹੈ ਨਾ, ਖੋਟ ਦਾ ਜਿਹੜਾ ਵਪਾਰ ਹੈ ਬਹੁਤਾ ਚਿਰ ਨਹੀਂ ਚੱਲਦਾ। ਅਤੇ ਕਹਿਣਗੇ ਆਓ ਦੁਨੀਆਂ ਦੇ ਲੋਕੋ, ਤੁਹਾਨੂੰ ਇੱਕ ਮਹਾਨ ਗੁਰੂ ਦੀ ਗੱਲ ਦੱਸਾਂ, ਗੁਰੂ ਦੀ ਵਡਿਆਈ ਕੀ ਹੈ, ਗੁਰੂ ਗ੍ਰੰਥ ਸਾਹਿਬ ਜੀ ਕੋਲ ਕਿਉਂ ਆਉਣਾ, ਪੂਰੇ ਗੁਰੂ ਕੋਲ ਕਿਉਂ ਆਉਣਾ। ਕਹਿਣਗੇ ਸਤਿਗੁਰ ਸ਼ਾਹ ਗੁਣ ਦੇਤ ਗੁਣ ਵੇਚ ਅਵਗੁਣ ਲੇਤ ਸੁਣ ਸੁਣ ਸੁਜਸ ਜਗਤ ਉੱਠਤਾਵੇ ਜੀ। ਦੁਨੀਆਂ ਦੇ ਲੋਕੋ, ਗੁਰੂ ਇੱਕ ਅਜਿਹਾ ਸ਼ਾਹੂਕਾਰ ਹੈ, ਇੱਕ ਤਾਂ ਹੁੰਦੇ ਦੁਕਾਨਦਾਰ, ਇੱਕ ਹੁੰਦਾ ਸ਼ਾਹੂਕਾਰ, ਦੋਵਾਂ 'ਚ ਬੜਾ ਫਰਕ ਹੈ। ਧਰਮ ਦੇ ਨਾਂ 'ਤੇ ਦੁਕਾਨਦਾਰ ਬੜੇ ਬੈਠੇ ਨੇ, ਪਰ ਗੁਰੂ ਜਿਹੜਾ ਸ਼ਾਹੂਕਾਰ ਹੈ, ਸਤਿਗੁਰ ਕੋਲ ਆ ਕੇ ਤੁਸੀਂ ਅਵਗੁਣ ਦਿਓਗੇ ਨਾ, ਤਾਂ ਗੁਰੂ ਤੁਹਾਨੂੰ ਗੁਣ ਬਖਸ਼ਿਸ਼ ਕਰੇਗਾ, ਗੁਣਾਂ ਦੀ ਦਾਤ ਬਖਸ਼ਿਸ਼ ਕਰੇਗਾ। ਇਹੀ ਕਾਰਨ ਹੈ ਜਿਹੜਾ ਵੀ ਗੁਰੂ ਦੀ ਵਡਿਆਈ ਸੁਣਦਾ ਨਾ, ਸੁਣ ਸੁਣ ਸੁਜਸ ਜਗਤ ਉੱਠਤਾਵੇ ਜੀ। ਸੱਚ ਜਾਣਨਾ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਿਆ, ਮਿਸਟਰ ਆਰਨਲਡ ਟਾਈਨ ਵੀ ਅਮਰੀਕਾ ਦਾ ਇੱਕ ਮਹਾਨ ਵਿਦਵਾਨ ਹੋਇਆ, ਉਹ ਕਹਿੰਦਾ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਲੋਕਾਂ ਨੇ ਧਰਮ ਅਪਣਾਉਣਾ ਨਾ, ਉਹ ਰੀਤੀ ਰਿਵਾਜ਼ਾਂ ਦਾ ਕਰਮ ਕਾਂਡਾਂ ਦਾ ਦੇਖਾ ਦਾਖੀ ਦਾ ਧਰਮ ਨਹੀਂ ਹੋਵੇਗਾ। ਉਹ ਧਰਮ ਅਪਣਾਉਣਾ ਲੋਕਾਂ ਨੇ ਜਿਹਦੇ ਵਿੱਚ ਸ਼ਬਦ ਦੀ ਪੂਜਾ ਹੋਏਗੀ, ਜਿਹਦੇ ਵਿੱਚ ਸੇਵਾ ਦੀ ਪ੍ਰਧਾਨਤਾ ਹੋਏਗੀ। ਅਤੇ ਉਹ ਕਹਿੰਦੇ ਜੇ ਸ਼ਬਦ ਦੀ ਪੂਜਾ ਦੇਖਣੀ ਸਿੱਖ ਮਤ ਕੋਲ ਦੇਖ ਲਓ। ਅਤੇ ਜਦੋਂ ਉਹ ਸ਼ਬਦ ਗੁਰੂ ਦੀ ਗੱਲ ਕਰਦੇ ਨੇ, ਉਹ ਕਹਿੰਦੇ ਕਿ ਆਉਣ ਵਾਲੇ ਸਮੇਂ ਜਦੋਂ ਕਿਤੇ ਧਰਮਾਂ ਦੀ ਸਭਾ ਬੈਠੇਗੀ ਨਾ, ਜਦੋਂ ਧਰਮ ਦੀ ਚਰਚਾ ਚੱਲੇਗੀ, ਗੁਰੂ ਗ੍ਰੰਥ ਸਾਹਿਬ ਜੀ ਦੁਨੀਆਂ ਦੇ ਮਹਾਨ ਲੋਕਾਂ ਨੂੰ ਇੱਕ ਮਹਾਨ ਦਾਤ ਦੇਣਗੇ, ਮਹਾਨ ਗੱਲ ਕਹਿਣਗੇ ਗੁਰੂ ਗ੍ਰੰਥ ਸਾਹਿਬ ਜੀ। ਇੱਕ ਸਵਾਲ ਖੜ੍ਹਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਉਹ ਮਹਾਨ ਗੱਲ ਹੈ ਉਹ ਕਿਹਨੂੰ ਦੱਸਣੀ ਹੈ ਲੋਕਾਂ ਨੂੰ ਬਈ? ਕੋਈ ਮੁਸਲਮਾਨ ਦੱਸੇਗਾ, ਜਾਂ ਕੋਈ ਈਸਾਈ ਦੱਸੇਗਾ, ਜਾਂ ਕੌਣ ਦੱਸੇਗਾ? ਉਹ ਤਾਂ ਉਹੀ ਦੱਸੇਗਾ ਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੇਗਾ। ਸਾਨੂੰ ਸਤਿਗੁਰੂ ਜੀ ਨੇ ਗੁਰਬਾਣੀ ਰੋਜ਼ ਪੜ੍ਹਨ ਦੇ ਲਈ ਇਸੇ ਕਰਕੇ ਕਿਹਾ, ਰੋਜ਼ ਬਾਣੀ ਪੜ੍ਹਿਆ ਕਰੋ। ਜੇ ਸਿੱਖ ਬਾਣੀ ਪੜ੍ਹੇਗਾ ਤਾਂ ਹੀ ਦੱਸ ਸਕੇਗਾ ਨਾ, ਜੇ ਸਿੱਖ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਤਾਂ ਟੇਕਦਾ, ਬਾਣੀ ਪੜ੍ਹਦਾ ਹੀ ਨਹੀਂ ਹੈ, ਫਿਰ ਕਿਵੇਂ ਦੱਸੇਗਾ? ਜਿਨ੍ਹਾਂ ਲੋਕਾਂ ਨੇ ਬਾਣੀ ਨੂੰ ਪੜ੍ਹਿਆ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ 'ਚ ਬੇਅੰਤ ਬਚਨ ਕਹੇ। ਮਿਸ ਪਰਲ ਬਕ ਇੰਗਲੈਂਡ ਦੀ ਰਹਿਣ ਵਾਲੀ ਇੱਕ ਬੀਬੀ ਹੋਈ ਨੋਬਲ ਪ੍ਰਾਈਜ਼ ਵਿਜੇਤਾ, ਉਹ ਕਹਿੰਦੀ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੀ ਹਾਂ ਮਨ ਨੂੰ ਸ਼ਾਂਤੀ ਮਿਲਦੀ ਹੈ। ਅਤੇ ਸਿੱਖ ਤਾਂ ਕਹਿੰਦਾ ਮਨ ਭਟਕਿਆ, ਚਲੋ ਕਿਸੇ ਡੇਰੇ 'ਤੇ ਚਲ ਜਾਓ, ਕਿਸੇ ਜੋਤਸੀ ਕੋਲ ਚਲ ਜਾਓ, ਕਿਸੇ ਡੇਰੇਦਾਰ ਕੋਲ ਚਲੇ ਜਾਓ। ਮਨ ਦੀ ਸ਼ਾਂਤੀ, ਮਨ ਦਾ ਸੁੱਖ ਪੂਰੇ ਗੁਰੂ ਕੋਲ ਆ ਕੇ ਮਿਲਣਾ। ਭਾਈ ਗੁਰਦਾਸ ਜੀ ਕਹਿੰਦੇ ਦੁਨੀਆਂ ਨੇ ਜਦੋਂ ਜਸ ਸੁਣਿਆ ਗੁਰੂ ਦਾ, ਗੁਰੂ ਦੀ ਵਡਿਆਈ ਸੁਣੀ, ਤੇ ਦੁਨੀਆ ਧਾ ਕੇ ਗੁਰੂ ਦੀ ਹਜ਼ੂਰੀ 'ਚ ਆ ਗਈ, ਉਭਰੇ ਸਤਿਗੁਰੂ ਦੀ ਸਰਨਾਈ, ਗੁਰੂ ਦੀ ਹਜ਼ੂਰੀ 'ਚ ਆ ਕੇ ਉਹਨਾਂ ਦਾ ਪਾਰ ਉਤਾਰਾ ਹੋ ਗਿਆ।
ਰਹਾਉ
ਵਿਸਰਾਮ ਦੇ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ,
ਘਰ ਮੈਂ ਸੁਖਾ ਬਾਹਰ ਫੁੰਨ ਸੁਖਾ, ਪ੍ਰਭ ਆਪਣੇ ਭਏ ਦਇਆਲਾ।
ਜਦੋਂ ਸਤਿਗੁਰ ਜੀ ਕੋਲ ਆਏ, ਗੁਰੂ ਨੇ ਸਾਨੂੰ ਵਾਹਿਗੁਰੂ ਜੀ ਦੇ ਨਾਲ ਜੋੜਿਆ। ਜਦੋਂ ਪਰਮਾਤਮਾ ਮਿਹਰ ਕਰਦਾ ਨਾ, ਮਨੁੱਖ ਨੂੰ ਗੁਰੂ ਕੋਲ ਲੈ ਆਉਂਦਾ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ। ਇਹ ਜੀ ਉਹ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਫਿਰ ਪਰਮਾਤਮਾ ਦੇ ਨਾਮ ਦੀ ਦਾਤ ਦਿੰਦਾ, ਅਤੇ ਜਦੋਂ ਜੀਵ ਪਰਮਾਤਮਾ ਦੇ ਪਿਆਰ ਜੁੜਦਾ, ਪਰਮਾਤਮਾ ਦਿਆਲੂ ਹੁੰਦਾ, ਫਿਰ ਘਰ ਵਿੱਚ ਸੁੱਖ, ਬਾਹਰ ਸੁੱਖ ਹੋ ਜਾਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਬਚਨ ਹੈ ਕਿ ਆਪਣੇ ਸਤਿਗੁਰ ਕੈ ਬਲਿਹਾਰ ਹੈ, ਆਗੈ ਸੁੱਖ ਪਾਛੈ ਸੁੱਖ ਸਹਿਜਾ, ਘਰ ਆਨੰਦ ਹਮਾਰੇ। ਵੀ ਮੈਂ ਆਪਣੇ ਸਤਿਗੁਰੂ ਜੀ ਤੋਂ ਕੁਰਬਾਨ ਹਾਂ, ਬਲਿਹਾਰ ਹਾਂ। ਸਤਿਗੁਰੂ ਜੀ ਨੇ ਮੇਰੇ ਹਲਤ ਪਲਤ ਨੂੰ ਸਵਾਰ ਦਿੱਤਾ, ਮੇਰਾ ਹਿਰਦਾ, ਮੇਰਾ ਘਰ ਜਿਹੜਾ ਸੁੱਖ ਦੇ ਨਾਲ ਭਰਪੂਰ ਕਰ ਦਿੱਤਾ। ਮੈਂ ਬੇਨਤੀ ਕਰਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਸਤਿਗੁਰੂ ਜੀ ਨੇ ਸਾਡੇ ਕੋਲ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਜੇ ਆਪਾਂ ਦੁਨਿਆਵੀ ਲੋੜਾਂ ਤੱਕ ਹੀ ਸੀਮਤ ਰਹੇ, ਦੁਨਿਆਵੀ ਲੋੜਾਂ ਵੀ ਗੁਰੂ ਪਾਸੋਂ ਹੀ ਮੰਗਣੀਆਂ ਨੇ, ਸਾਡਾ ਸਤਿਗੁਰੂ ਜੀ ਹੀ ਸਭ ਤੋਂ ਵੱਡਾ ਆਸਰਾ ਨੇ। ਪਰ ਜੇ ਆਪਾਂ ਕੇਵਲ ਦੁਨਿਆਵੀ ਲੋੜਾਂ ਤੱਕ ਹੀ ਸੀਮਤ ਰਹੇ ਤਾਂ ਫਿਰ ਸਤਿਗੁਰੂ ਦੀ ਕੀ ਵਡਿਆਈ ਹੋਈ ਪਈ। ਇਹ ਲੋੜਾਂ ਤਾਂ ਹੋ ਸਕਦਾ ਬਾਹਰੋਂ ਵੀ ਕਿਸੇ ਦੀਆਂ ਪੂਰੀਆਂ ਹੋ ਜਾਣ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਆ ਕੇ ਸਿੱਖ ਨੂੰ ਨਾਮ ਦੀ ਜਾਚਨਾ ਕਰਨੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਆ ਕੇ ਸਿੱਖ ਪਰਮਾਤਮਾ ਦੇ ਪਿਆਰ 'ਚ ਜੁੜ ਜਾਏ, ਆਉਣਾ ਸਫਲ ਹੋ ਜਾਏਗਾ। ਅਤੇ ਗੁਰੂ ਦੀ ਵਡਿਆਈ ਇਹ ਹੈ ਕਿ ਗੁਰੂ ਸਾਨੂੰ ਪਰਮਾਤਮਾ ਦਾ ਗਿਆਨ ਦਿੰਦੇ ਨੇ। ਜੇ ਆਪਾਂ ਦੁਨਿਆਵੀ ਲੋੜਾਂ ਤੱਕ ਹੀ ਸੀਮਤ ਰਹੇ ਨਾ, ਫਿਰ ਸਮਝੋ ਸਾਨੂੰ ਆਪਣੇ ਸਤਿਗੁਰੂ ਜੀ ਦੀ ਵਡਿਆਈ ਦਾ ਜੇ ਪਤਾ ਨਹੀਂ ਚੱਲਿਆ। ਦੇਖੋ ਦੁਨੀਆ ਕਬਰਾਂ 'ਤੇ ਜਾਂਦੀ, ਕੋਈ ਕਿਤੇ ਜਾਂਦਾ, ਉਹਨਾਂ ਨੂੰ ਕੁਝ ਮਿਲਦਾ ਹੋਏਗਾ ਤਾਂ ਜਾਂਦੀ ਹੋਏਗੀ। ਅਤੇ ਜੇ ਆਪਾਂ ਵੀ ਇੱਥੇ ਆ ਕੇ ਦੁਨਿਆਵੀ ਲੋੜਾਂ ਤੱਕ ਸੀਮਤ ਰਹੇ ਤਾਂ ਸਾਡੇ 'ਚ ਅਤੇ ਉਹਨਾਂ 'ਚ ਕੀ ਫਰਕ ਹੈ? ਇੱਥੇ ਆ ਕੇ ਅਸੀਂ ਆਪਣੇ ਆਪ ਨੂੰ ਜਾਣਨ ਦਾ ਯਤਨ ਕਰਨਾ ਹੈ, ਇੱਥੇ ਆ ਕੇ ਆਪਾਂ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨ ਦਾ ਯਤਨ ਕਰਨਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਜਦੋਂ ਗੁਰੂ ਰਾਹੀਂ ਪਰਮਾਤਮਾ ਦੇ ਪਿਆਰ 'ਚ ਜੁੜੇ, ਪਰਮਾਤਮਾ ਦੇ ਚਰਨਾਂ ਨਾਲ ਜੁੜੇ, ਸਾਡੇ ਘਰ ਵਿੱਚ ਸੁੱਖ, ਸਾਡਾ ਜੀਵਨ ਜਿਹੜਾ ਸੁਖੀ ਹੋ ਗਿਆ, ਸਾਡੀ ਜ਼ਿੰਦਗੀ ਪਤਾ ਕਿਵੇਂ ਬਤੀਤ ਹੋ ਰਹੀ ਹੈ। ਭਾਈ ਵੀਰ ਸਿੰਘ ਜੀ ਨੇ ਬਚਨ ਕਿਹਾ, ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ, ਆਉਣ ਵਾਲੀ ਦਾ ਸਹਿਮ ਪਿਆ ਮਨ ਨੂੰ ਤੜਫਾਵੇ। ਜਿਹੜਾ ਸਮਾਂ ਲੰਘ ਗਿਆ ਨਾ, ਯਾਦ ਕਰ ਕਰਕੇ ਬੜਾ ਝੂਰਦੇ, ਕਿਤੇ ਪਿਛਲੇ ਸਾਲ ਆ ਕੰਮ ਹੋ ਜਾਂਦਾ ਨਾ, ਫਿਰ ਠੀਕ ਰਹਿਣਾ ਸੀ, ਕਿਤੇ 2-4 ਸਾਲ ਪਹਿਲਾਂ ਸਾਨੂੰ ਪਤਾ ਲੱਗ ਜਾਂਦਾ, ਫਿਰ ਠੀਕ ਰਹਿਣਾ, ਝੂਰਦੇ ਰਹਿੰਦੇ ਬੀਤ ਗਏ ਸਮੇਂ ਨੂੰ। ਅਤੇ ਜਿਹੜਾ ਅਜੇ ਆਇਆ ਨਹੀਂ ਨਾ, ਉਹਨੂੰ ਯਾਦ ਕਰ ਕਰਕੇ ਪਹਿਲਾਂ ਹੀ ਚਿੰਤਾ, ਕਿਤੇ ਅਗਲੇ ਸਾਲ ਆਹ ਕੰਮ ਹੋ ਜਾਏ, ਅਗਲੇ ਸਾਲ ਆਹ ਹੋ ਜਾਏ। ਆਪਣੀ ਤਾਂ ਚਿੰਤਾ ਹੀ ਹੈ, ਬੱਚਿਆਂ ਦੀ ਚਿੰਤਾ, ਬੱਚਿਆਂ ਦੇ ਬੱਚਿਆਂ ਦੀ ਚਿੰਤਾ ਕਰਨੀ ਸ਼ੁਰੂ ਕਰ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਬੰਦੇ ਆ ਜਿਹੜਾ ਕੱਲ੍ਹ ਚੱਲਿਆ ਗਿਆ ਉਹ ਵੀ ਵਾਪਸ ਨਹੀਂ ਆਉਣਾ, ਅਤੇ ਜਿਹੜਾ ਕੱਲ੍ਹ ਅਜੇ ਆਉਣ ਵਾਲਾ ਉਹ ਅਜੇ ਆਏ ਹੀ ਨਹੀਂ ਹੈ। ਅੱਜ ਤੈਨੂੰ ਵਾਹਿਗੁਰੂ ਜੀ ਨੇ ਸੁੱਖ ਦਿੱਤਾ, ਅੱਜ ਦੇ ਸੁੱਖ ਨੂੰ ਕਿਉਂ ਵਿਗਾੜਦੇ? ਵਰਤਮਾਨ ਵਿੱਚ ਜੀਓ। ਗੁਰਸਿੱਖ ਨੂੰ ਵਰਤਮਾਨ ਵਿੱਚ ਜਿਉਣ ਦੀ ਪ੍ਰੇਰਣਾ ਕੀਤੀ, ਅੱਜ ਸਵਾਰਨ ਦੀ ਗੱਲ ਕਹੀ ਹੈ। ਜਿਹਦਾ ਅੱਜ ਸੁਖੀ ਨਹੀਂ ਨਾ, ਉਹ ਕੱਲ੍ਹ ਵੀ ਸੁਖੀ ਨਹੀਂ ਹੋ ਸਕਦਾ। ਬਹੁਤੇ ਦੁੱਖ ਅਸੀਂ ਕੱਲ੍ਹ ਦੇ ਸੁੱਖ ਕਰਕੇ ਸਹੇੜੇ ਹੋਏ ਨੇ। ਇਸ ਕਰਕੇ ਗੁਰਬਾਣੀ ਸਾਨੂੰ ਅੱਜ ਤੋਂ ਸ਼ੁਰੂ ਕਰਦੀ ਹੈ ਕਿ ਬੰਦਿਆ ਕੱਲ੍ਹ ਦੀ ਚਿੰਤਾ ਨਾ ਕਰ, ਅੱਜ ਤੋਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰ। ਸਾਹਿਬ ਜੀ ਕਹਿੰਦੇ, ਜਦੋਂ ਗੁਰੂ ਦੀ ਹਜ਼ੂਰੀ 'ਚ ਆਏ, ਆਗੈ ਸੁੱਖ ਪਾਛੇ ਸੁੱਖ ਸਹਿਜਾ, ਘਰ ਆਨੰਦ ਹਮਾਰੇ। ਸਾਡੇ ਘਰ ਦੇ ਵਿੱਚ ਆਨੰਦ ਮੰਗਲ ਚਾਹ ਪੈਦਾ ਹੋ ਗਿਆ, ਪਰ ਇਹ ਗੁਰੂ ਦੀ ਬਖਸ਼ ਸਦਕਾ ਹੋਇਆ, ਕਿਉਂਕਿ ਸਤਿਗੁਰੂ ਸਾਡੇ ਹਲਤ ਪਲਤ ਨੂੰ ਸਵਾਰਦਾ। ਗੁਰੂ ਸਾਹਿਬ ਜੀ ਸਾਡੀਆਂ ਦੀਨ ਦੀਆਂ ਤੇ ਦੁਨੀਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ।
ਨਾਨਕ ਵਿਘਨ ਨਾ ਲਾਗੈ ਕੋ, ਮੇਰਾ ਪ੍ਰਭ ਹੋਆ ਕਿਰਪਾਲਾ।
ਸਤਿਗੁਰੂ ਜੀ ਕਹਿੰਦੇ, ਜਦੋਂ ਵਾਹਿਗੁਰੂ ਜੀ ਤੁਰਟ ਗਏ ਨਾ, ਜ਼ਿੰਦਗੀ ਅੰਦਰ ਕੋਈ ਵਿਘਨ ਲੱਗਦਾ ਨਹੀਂ ਹੈ। ਦੇਖੋ ਜ਼ਿੰਦਗੀ ਜਿਹੜੀ ਹੈ, ਇਹ ਕੋਈ ਜਰਨੈਲੀ ਸੜਕ ਨਹੀਂ ਕਿ ਭੱਜੇ ਜਾਓ ਅੱਖਾਂ ਮੀਟ ਕੇ। ਜ਼ਿੰਦਗੀ ਉਹ ਇੱਕ ਰਸਤਾ ਹੈ, ਉਹ ਪਗਡੰਡੀ ਹੈ, ਜਿਹਦੇ 'ਚ ਉਤਾਰ ਵੀ ਆਉਣੇ ਨੇ, ਚੜ੍ਹਾਅ ਵੀ ਆਉਣੇ ਨੇ, ਵਲ ਵੀ ਆਉਣੇ ਨੇ, ਫੇਰ ਵੀ ਆਉਣੇ ਨੇ, ਦੁੱਖ ਵੀ ਆਉਣੇ ਨੇ, ਸੁੱਖ ਵੀ ਆਉਣੇ ਨੇ, ਇਹ ਜਗਤ ਹੈ। ਅਤੇ ਜੇ ਆਪਾਂ ਕਹੀਏ ਜ਼ਿੰਦਗੀ 'ਚ ਦੁੱਖ ਆਏ ਕੋਈ ਨਾ, ਦੁੱਖ ਕੀ ਨੇ? ਜਦੋਂ ਆਪਾਂ ਅੰਦਰੋਂ ਕਮਜ਼ੋਰ ਹੋ ਜਾਂਦੇ ਨਾ, ਅੰਦਰੋਂ ਕਮਜ਼ੋਰ ਸਰੀਰਕ ਤੌਰ 'ਤੇ ਬੰਦਾ ਜਿਹੜਾ ਕਮਜ਼ੋਰ ਹੋਏ ਨਾ, ਉਹਨੂੰ ਐਵੇਂ ਨਿੱਕੇ ਨਿੱਕੇ ਰੋਗ ਲੱਗੇ ਹੀ ਰਹਿੰਦੇ ਨੇ, ਉਹ ਰੋਗੀ ਰਹਿੰਦੇ। ਅਤੇ ਆਪਾਂ ਕਹਿੰਦੇ ਹਾਂ ਤੂੰ ਸਰੀਰਕ ਤੌਰ 'ਤੇ ਕਮਜ਼ੋਰ ਆ, ਕੋਈ ਤੂੰ ਖਾ ਚੀਜ਼, ਕੋਈ ਖੁਰਾਕ ਖਾਇਆ ਕਰ, ਤਕੜਾ ਹੋ। ਤੰਦਰੁਸਤ ਬੰਦਾ ਜਿਹੜਾ ਹੈ, ਸਰੀਰਕ ਤੌਰ 'ਤੇ ਜਿਹੜਾ ਬੰਦਾ ਹੈਲਦੀ ਹੈ, ਉਹਨੂੰ ਰੋਗ ਜਲਦੀ ਨਹੀਂ ਲੱਗਦੇ, ਕਿਉਂਕਿ ਉਹਦੇ ਵਿੱਚ ਤੰਦਰੁਸਤੀ ਵਾਲੇ ਜਿਹੜੇ ਅਣੂ ਨੇ ਉਹ ਜ਼ਿਆਦਾ ਨੇ। ਬੰਦਾ ਸਰੀਰਕ ਤੌਰ 'ਤੇ ਕਮਜ਼ੋਰ ਹੋਏਗਾ, ਰੋਗ ਉਹਦੇ 'ਤੇ ਭਾਰੂ ਹੁੰਦੇ ਰਹਿਣਗੇ, ਰੋਗਾਂ ਵਿੱਚ ਦੱਬਿਆ ਜਾਏਗਾ। ਜਿਹੜਾ ਤੰਦਰੁਸਤ ਰਹੇਗਾ, ਰੋਗ ਉਹਦੇ ਨੇੜੇ ਨਹੀਂ ਆਉਣਗੇ। ਤੇ ਜਿਹੜਾ ਬੰਦਾ ਆਤਮਿਕ ਤੌਰ 'ਤੇ ਜਾਂ ਮਾਨਸਿਕ ਤੌਰ 'ਤੇ ਕਮਜ਼ੋਰ ਹੋਏਗਾ, ਵਿਘਨ ਤੇ ਉਹਨੂੰ ਵਿਆਪਦੇ ਰਹਿਣਗੇ, ਉਹ ਤੇ ਨਿੱਤ ਡਰਦਾ ਹੀ ਰਹੇਗਾ। ਕੋਈ ਵੀ ਦੁੱਖ ਮਨੁੱਖ ਤੋਂ ਵੱਡਾ ਨਹੀਂ ਹੈ। ਇਸ ਦੁਨੀਆਂ 'ਚ ਵਾਹਿਗੁਰੂ ਜੀ ਨੇ ਅਗਰ ਸਭ ਤੋਂ ਮਹਾਨ ਕੋਈ ਚੀਜ਼ ਬਣਾਈ ਤਾਂ ਉਹ ਮਨੁੱਖ ਹੈ। ਮਨੁੱਖ ਤੋਂ ਮਹਾਨ ਕੋਈ ਨਹੀਂ ਹੈ, ਕੋਈ ਦੇਵਤਾ ਮਹਾਨ ਨਹੀਂ ਹੈ, ਕੋਈ ਭੂਤ ਪ੍ਰੇਤ ਵੱਡਾ ਨਹੀਂ ਹੈ, ਕੋਈ ਬੁਰੀ ਗੱਲ ਵੱਡੀ ਨਹੀਂ ਹੈ, ਸਭ ਤੋਂ ਵੱਡਾ ਮਨੁੱਖ ਹੈ। ਪਰ ਕਾਰਨ ਇਹ ਹੈ ਕਿ ਮਨੁੱਖ ਮਨੁੱਖ ਹੀ ਨਹੀਂ ਰਿਹਾ, ਇਸੇ ਕਰਕੇ ਦੁੱਖਾਂ 'ਚ ਦੱਬਿਆ ਗਿਆ, ਮਨੁੱਖ ਮਨੁੱਖ ਨਹੀਂ ਰਿਹਾ। ਜਿਵੇਂ ਭਾਈ ਗੁਰਦਾਸ ਜੀ ਨੇ ਗੱਲ ਕਹੀ ਸੀ ਨਾ, ਬਹੁਤੇ ਮਾਨਸ ਜਨਮ ਜਗਤ ਵਿੱਚ ਪਰਾਦੀਨ ਕੇ ਸਮਝ ਨਾ ਆਈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਇਹੀ ਗੱਲ ਮਨੁੱਖਤਾ ਦੀ ਦੇਖ ਕੇ ਇੱਕ ਬਚਨ ਕਿਹਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਜਾਤ ਇਹਦੀ ਮਨੁੱਖਾਂ ਵਾਲੀ ਹੈ, ਪਰ ਕਰਨੀ ਅਜੇ ਮਨੁੱਖਾਂ ਵਾਲੀ ਨਹੀਂ, ਕਰਨੀ ਜਿਹੜੀ ਇਹਦੀ ਪਸ਼ੂਆਂ ਵਾਲੀ ਹੈ। ਹਾਲਾਂਕਿ ਪਸ਼ੂਆਂ ਤੋਂ ਨੀਵੀਂ ਕਰਨੀ ਹੋ ਗਈ ਮਨੁੱਖ ਦੇ ਲਈ, ਪਸ਼ੂਆਂ 'ਚ ਵੀ ਕਈ ਗੁਣ ਹੈਗੇ ਨੇ। ਪਸ਼ੂਆਂ ਦੀ ਵਡਿਆਈ ਵੀ ਕਿਤੇ ਕਿਤੇ ਗੁਰੂ ਬਾਬਾ ਜੀ ਨੇ ਕੀਤੀ ਹੈ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ, ਸਵਾਮੀ ਕੋ ਗ੍ਰਹਿ ਜਿਉਂ ਤਦਾ ਸਵਾਨ ਤਜਤ ਨਹੀਂ ਨਿਤ। ਕੁੱਤੇ ਦੀ ਵਡਿਆਈ ਕੀਤੀ, ਹੋਰ ਪਸ਼ੂਆਂ ਦੀ ਵਡਿਆਈ ਕੀਤੀ, ਉਹਨਾਂ ਦੇ ਗੁਣਾਂ ਦੀ ਚਰਚਾ ਕੀਤੀ ਹੈ, ਪਰ ਮਨੁੱਖ ਤੇ ਪਸ਼ੂਆਂ ਤੋਂ ਵੀ ਨੀਵਾਂ ਚੱਲਿਆ ਗਿਆ। ਪਸ਼ੂ ਰੱਜ ਜਾਏ ਨਾ ਮੁੜ ਕੇ ਨਹੀਂ ਖਾਂਦਾ, ਉਹ ਰੱਜ ਐਨ ਉਗਾਲੀ ਕਰਨ ਲੱਗ ਪੈਂਦਾ। ਬੰਦਾ ਰੱਜ ਜੇ ਕਹਿੰਦੇ ਚੱਲ ਥੋੜ੍ਹਾ ਜਿਹਾ ਸਵਾਦ ਹੋਰ ਦੇਖ ਲਓ, ਤੁਸੀਂ ਹੋਰ ਦੇਖ ਲਓ, ਹੋਰ ਚੂਰਨ ਖਾ ਲਾਂਗੇ, ਕੋਈ ਗੱਲ ਨਹੀਂ। ਬੰਦੇ ਨੇ ਖਾ ਖਾ ਕੇ ਬਹੁਤੇ ਰੋਗ ਸਿਹੜੇ ਹੋਏ ਨੇ, ਅਤੇ ਜਦੋਂ ਰੋਗੀ ਹੋ ਜਾਂਦਾ ਫਿਰ ਰੱਬ ਨੂੰ ਗਿਲੇ, ਰੱਬ ਨੂੰ ਉਲਾਮੇ ਦੇਣੇ ਸ਼ੁਰੂ ਕਰਦਾ, ਰੱਬਾ ਤੂੰ ਮੈਨੂੰ ਰੋਗ ਲਾ ਦਿੱਤਾ। ਰੱਬ ਨੇ ਜਦੋਂ ਪੈਦਾ ਕੀਤਾ ਉਹਦੇ 'ਤੇ ਕੋਈ ਰੋਗ ਨਹੀਂ ਸੀ, ਉਹਦੇ 'ਤੇ ਤੰਦਰੁਸਤ ਸੋਨੇ ਵਰਗਾ ਸਰੀਰ ਸੀ, ਬੜਾ ਸੋਹਣਾ ਫੁੱਲ ਵਰਗਾ ਸਰੀਰ ਸੀ। ਗੁਰਬਾਣੀ ਦਾ ਇੱਕ ਬਚਨ ਕਿ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਜਦੋਂ ਪਰਮਾਤਮਾ ਨੂੰ ਭੁਲਾ ਕੇ ਆਪਾਂ ਰਸਾਂ ਕਸਾਂ 'ਚ ਪੈ ਗਏ ਨਾ, ਉਦੋਂ ਰੋਗ ਸਾਡੀ ਜ਼ਿੰਦਗੀ 'ਚ ਪੈਦਾ ਹੋਏ, ਉਦੋਂ ਦੁੱਖ ਪੈਦਾ ਹੋਏ। ਇਸ ਕਰਕੇ ਬੰਦੇ ਨੇ ਆਪਣੇ ਜਿਉਣ ਦੇ ਸਟਾਈਲ 'ਚੋਂ ਰੋਗ ਪੈਦਾ ਕਰ ਲਏ। ਗੁਰਬਾਣੀ ਕਹਿੰਦੀ ਜਦੋਂ ਬੰਦਾ ਗੁਰੂ ਕੋਲ ਆਉਂਦਾ, ਵਾਹਿਗੁਰੂ ਜੀ ਦੇ ਪਿਆਰ ਜੁੜਦਾ, ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ, ਬੰਦਾ ਅੰਦਰੋਂ ਇੰਨਾ ਬਲਵਾਨ ਹੋ ਜਾਂਦਾ, ਕੋਈ ਦੁੱਖ ਉਹਦੇ 'ਤੇ ਅਸਰ ਹੀ ਨਹੀਂ ਪਾ ਸਕਦਾ। ਜਿਵੇਂ ਬੰਦਾ ਮੈਦਾਨੀ ਜੰਗ 'ਚ ਜਰਾ ਬਖਤਰ ਜਾਂ ਬੁਲਟ ਪਰੂਫ ਜੈਕਟ ਪਾ ਕੇ ਜਾਏ, ਗੋਲੀਆਂ ਲੱਗਦੀਆਂ ਨੇ ਪਰ ਅਸਰ ਨਹੀਂ ਕਰਦੀਆਂ, ਉੱਥੇ ਗੋਲੀਆਂ ਚੱਲ ਰਹੀਆਂ ਨੇ, ਉੱਥੇ ਅਸਰ ਕੋਈ ਨਹੀਂ ਹੁੰਦਾ। ਗੁਰੂ ਦੀ ਹਜ਼ੂਰੀ ਜਾਂ ਪ੍ਰਭੂ ਦੀ ਹਜ਼ੂਰੀ ਜਦੋਂ ਆਉਂਦੇ ਹਾਂ, ਫਿਰ ਤਾਤੀ ਵਾਓ ਨਾ ਲੱਗੇ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ। ਕੋਈ ਦੁੱਖ ਵਿਆਪਦਾ ਨਹੀਂ ਹੈ, ਕੋਈ ਅਸਰ ਮਨੁੱਖ ਨੂੰ ਪੋਹ ਨਹੀਂ ਸਕਦਾ। ਫਿਰ ਤੇ ਬੰਦਾ ਅਜਿਹੀ ਅਵਸਥਾ 'ਚ ਪਹੁੰਚ ਕੇ ਗੱਲ ਕਰਦਾ, ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਕੋਈ ਦੁੱਖ ਨਹੀਂ ਹੈ, ਪਰਮਾਤਮਾ ਨੇ ਸਭ ਦੁੱਖ ਦਿੱਤੇ ਨੇ। ਉਹ ਤੇ ਜ਼ਿੰਦਗੀ 'ਚ ਕੋਈ ਵੀ ਹਾਲਾਤ ਆਏ, ਕਹਿੰਦਾ ਕਿ ਕੇਤਿਆਂ ਦੁੱਖ ਭੂਖ ਸਦਮਾਰ, ਇਹ ਵੀ ਦਾਤ ਤੇਰੀ ਦਾ ਤਾਰ। ਉਹ ਤੇ ਦੁੱਖ ਨੂੰ ਵੀ ਵਾਹਿਗੁਰੂ ਜੀ ਦੀ ਦਾਤ ਸਮਝਦਾ, ਪਰ ਕਦੋਂ? ਜਦੋਂ ਪਰਮਾਤਮਾ ਦੀ ਉਹਦੇ 'ਤੇ ਮਿਹਰ ਹੋ ਜਾਏ, ਜਦੋਂ ਅੰਦਰੋਂ ਉਹ ਤਗੜਾ ਬਲਵਾਨ ਹੋ ਜਾਏ। ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਵਾਹਿਗੁਰੂ ਜੀ ਦੇ ਰਖਵਾਲੇ ਹੋਏ ਤੇ ਨਾਨਕ ਵਿਘਨ ਨਾ ਲੱਗੇ, ਕੋਈ ਵਿਘਨ ਮਨੁੱਖ ਨੂੰ ਵਿਆਪਦਾ ਨਹੀਂ ਹੈ, ਜਦੋਂ ਪਰਮਾਤਮਾ ਦੀ ਨਜ਼ਰੇ ਰਹਿਮਤ ਹੋ ਜਾਏ, ਕਿਰਪਾ ਦ੍ਰਿਸ਼ਟ ਹੋ ਜਾਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਸਾਡੇ 'ਤੇ ਬਖਸ਼ਿਸ਼ ਕਰਦਿਆਂ ਇਹ ਗੱਲ ਕਹੀ ਕਿ ਗੁਰੂ ਰਾਹੀਂ ਪਰਮਾਤਮਾ ਦੇ ਚਰਨਾਂ ਨਾਲ ਜੁੜੇ, ਅਸੀਂ ਦੁੱਖਾਂ ਤੋਂ, ਔਗੁਣਾਂ ਤੋਂ, ਵਿਕਾਰਾਂ ਤੋਂ ਬਚ ਗਏ। ਜਦੋਂ ਗੁਰੂ ਦੀ, ਪ੍ਰਭੂ ਦੀ ਰਹਿਮਤ ਹੋ ਗਈ, ਕੋਈ ਵਿਘਨ ਸਾਨੂੰ ਵਿਆਪ ਨਹੀਂ ਸਕਦਾ। ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਵੀ ਗੁਰੂ ਬਾਣੀ ਨਾਲ ਜੁੜਨਾ, ਗੁਰੂ ਦੇ ਉਪਦੇਸ਼ ਰਾਹੀਂ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ। ਵਾਹਿਗੁਰੂ ਤੋਂ ਬਿਨਾਂ ਸਾਡਾ ਹੋਰ ਕੋਈ ਵੱਡਾ ਓਟ ਆਸਰਾ ਨਹੀਂ ਹੈ। ਜੇ ਯਕੀਨਨ ਪਰਮਾਤਮਾ ਦਾ ਓਟ ਆਸਰਾ ਲਵਾਂਗੇ, ਕੋਈ ਦੁੱਖ ਦਲਿੱਦਰ ਸਾਨੂੰ ਵਿਆਪ ਨਹੀਂ ਸਕੇਗਾ। ਦੁਨਿਆਵੀ ਦੁੱਖਾਂ ਦੀ ਗੱਲ ਤਾਂ ਕਿਤੇ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ, ਜਮ ਦੂਤ ਵੀ ਡਰਦੇ ਭੱਜ ਜਾਣਗੇ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੇ ਬਚਨ ਸਾਡੇ ਹਿਰਦੇ 'ਚ ਵਸਣ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ੍ਹ ਤੋਂ ਸਤਿਗੁਰੂ ਜੀ ਦੀ ਕਿਰਪਾ ਸਰਕਾਰ, ਤੁਹਾਡੇ ਦਰਸ਼ਨ, ਤੁਹਾਡੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਸਰਕਾਰ ਆਪ ਜੀ ਦੇ ਦੀਦਾਰ ਹੋਏ। ਮਾਨਯੋਗ ਸਿੰਘ ਸਾਹਿਬਾਨ, ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬਾਨ ਅਤੇ ਹੋਰ ਸਿੰਘ ਸਾਹਿਬਾਨ ਜੀ ਦਾ ਬਹੁਤ ਧੰਨਵਾਦ, ਮਾਨਯੋਗ ਪ੍ਰਧਾਨ ਜੀ ਦਾ, ਜਿਨ੍ਹਾਂ ਨੇ ਪਿਆਰ ਦੇ ਨਾਲ ਇੱਥੇ ਸੰਗਤ ਦੀ ਸੇਵਾ ਕਰਨ ਦਾ ਜੋ ਇਹ ਮੌਕਾ ਦਿੱਤਾ ਹੈ। ਗੁਰੂ ਚਰਨਾਂ 'ਚ ਅਰਦਾਸ ਹੈ, ਸਤਿਗੁਰ ਤੁਹਾਨੂੰ ਸਾਰਿਆਂ ਨੂੰ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ, ਆਉਣ ਵਾਲੇ ਸਮੇਂ 'ਚ ਗੁਰਬਾਣੀ ਦੀ ਟੇਕ ਬਖਸ਼ਿਸ਼ ਕਰਨ, ਹੋਈ ਭੁੱਲ ਚੁੱਕ ਦੀ ਖਿਮਾ ਕਰ ਦੇਣੀ ਜੀਓ। ਪਿਆਰ ਸਹਿਤ ਅਗਲੀ ਗੁਰੂ ਕੀ ਆਪਾਂ ਆਖਰੀ ਪੰਕਤੀ ਸਰਵਣ ਕਰੀਏ, ਫਤਿਹ ਬੁਲਾਈਏ ਜੀ।
ਘਰ ਮੈਂ ਸੁਖ ਬਾਹਰ ਪੁਨ ਸੁਖਾ, ਪ੍ਰਭ ਆਪਣੇ ਭੈ ਦਇਆਲਾ, ਨਾਨਕ ਵਿਘਨ ਨਾ ਲਾਗੈ ਕੋ, ਮੇਰਾ ਪ੍ਰਭ ਹੋਆ ਕਿਰਪਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।